1 in Napanee. Quick Truck Lube, the one-stop shop. 519-622-0660, jackquicktrucklube.com. QTL, because we care. Quick Truck Lube!
770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ ਕੁਲਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਸ਼ਹਿਬਾਜ਼ ਸ਼ਰੀਫ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਹਲਫ ਲਿਆ। ਪ੍ਰਚੰਡ ਨੇ ਨੇਪਾਲੀ ਕਾਂਗਰਸੀ ਨਾਲੋਂ ਨਾਤਾ ਤੋੜਿਆ। ਹੈਲੀ ਨੇ ਵਾਸ਼ਿੰਗਟਨ ਡੀਸੀ ਚ ਇਤਿਹਾਸ ਸਿਰਜਿਆ। ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਅਚਕ ਜਾਈ ਦੇ ਘਰ ਤੇ ਛਾਪਾ। ਪਾਕਿਸਤਾਨ ਵਿਚ ਪੋਲੀਓ ਰੋਕੋ ਟੀਮ ਤੇ ਹਮਲਾ, ਦੋ ਜ਼ਖਮੀ। ਤੇ ਹੁਣ ਖਬਰਾਂ ਵਿਸਥਾਰ ਨਾਲ। PMLN ਆਗੂ ਸ਼ਹਿਬਾਜ਼ ਸ਼ਰੀਫ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਹਲਫ ਲੈ ਲਿਆ ਹੈ। ਦੇਸ਼ ਨੂੰ ਦਰਪੇਸ਼ ਆਰਥਿਕ ਅਤੇ ਸੁਰੱਖਿਆ ਚੁਣੌਤੀਆਂ ਦਰਮਿਆਨ ਉਨ੍ਹਾਂ ਲਗਾਤਾਰ ਦੂਜੀ ਵਾਰ ਦੇਸ਼ ਦੀ ਵਾਗਡੋਰ ਸੰਭਾਲੀ ਹੈ। ਰਾਸ਼ਟਰਪਤੀ ਆਰਿਫ ਅਲਵੀ ਨੇ ਐਵਾਨ ਏ ਸਦਰ ਵਿਚ ਹੋਏ ਸਮਾਗਮ ਦੌਰਾਨ ਸ਼ਹਿਬਾਜ਼ ਨੂੰ ਹਲਫ ਦਵਾਇਆ। ਹਲਫਦਾਰੀ ਸਮਾਗਮ ਦੌਰਾਨ ਤਿੰਨੋ ਸੇਨਾਵਾਂ ਦੇ ਮੁਖੀ, ਸੀਨੀਅਰ ਅਧਿਕਾਰੀ, ਡਿਪਲੋਮੈਟ, ਉੱਘੇ ਕਾਰੋਬਾਰੀ ਅਤੇ ਹੋਰ ਪਤਵੰਤ ਹਾਜ਼ਰ ਸਨ। ਇਸ ਮੌਕੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਰ ਉਲ ਹੱਕ ਕਾਕਰ ਦੇ ਨਾਲ ਸਾਬਕਾ ਪ੍ਰਧਾਨ ਮੰਤਰੀ ਦਾ ਸ਼ਹਿਬਾਜ਼ ਦੇ ਭਰਾ ਨਵਾਜ਼ ਸ਼ਰੀਫ, ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਅਤੇ ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਸ਼ਹਿਬਾਜ਼ ਅਪ੍ਰੈਲ 2022 ਤੋਂ ਅਗਸਤ 2023 ਤੱਕ ਗੱਠਜੋੜ ਸਰਕਾਰ ਦੇ ਪ੍ਰਧਾਨ ਮੰਤਰੀ ਰਹੇ ਸਨ। ਬੇਭਰੋਸਗੀ ਦੇ ਮਤੇ ਰਾਹੀਂ ਇਮਰਾਨ ਨੂੰ ਸੱਤਾ ਤੋਂ ਲਾਂਭੇ ਕਰਨ ਮਗੋ ਜਦੋਂ ਸ਼ਹਿਬਾਜ਼ ਪ੍ਰਧਾਨ ਮੰਤਰੀ ਅਹੁਦੇ ਲਈ ਚੁਣੇ ਗਏ ਤਾਂ ਅਲਵੀ ਨੇ ਸਿਹਤ ਨਸਾਜ ਹੋਣ ਦਾ ਬਹਾਨਾ ਬਣਾ ਕੇ ਉਨ੍ਹਾਂ ਨੂੰ ਹਲਫ ਦਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਸਮੇਂ ਸੈਨੇਟ ਚੇਅਰਮੈਨ ਸਦੀਕ ਸੰਜਰਾਨੀ ਨੇ ਸ਼ਹਿਬਾਜ਼ ਨੂੰ ਹਲਫ ਦਵਾਇਆ ਸੀ। ਹੁਣ ਵੀ ਮੰਨਿਆ ਜਾ ਰਿਹਾ ਕਿ ਅਲਵੀ ਸਮਾਗਮ ਤੋਂ ਦੂਰ ਰਹਿ ਸਕਦੇ ਹਨ, ਪਰ ਉਨ੍ਹਾਂ ਹਲਫ ਦਵਾਉਣ ਲਈ ਰਾਜੀ ਹੋ ਗਏ ਸਨ। ਸ਼ਹਿਬਾਜ਼ ਨੇ ਨਵੀਂ ਚੁਣੀ ਗਈ ਸੰਸਦ ਚ ਐਤਵਾਰ ਨੂੰ ਵਿਰੋਧੀ ਧਿਰ ਦੀ ਨਾਅਰੇਬਾਜ਼ੀ ਦਰਮਿਆਨ ਬਹੁਮਤ ਸਾਬਿਤ ਕੀਤਾ ਸੀ। PMLN ਅਤੇ PPP ਦੇ ਸਾਂਝੇ ਉਮੀਦਵਾਰ ਸ਼ਹਿਬਾਜ਼ ਨੂੰ 336 ਮੈਂਬਰੀ ਸੰਸਦ ਚ 201 ਵੋਟਾਂ ਮਿਲੀਆਂ ਸਨ, ਜਦਕਿ ਵਿਰੋਧੀ ਉਮਰ ਅਯੂਬ ਖਾਨ ਨੇ 92 ਵੋਟਾਂ ਹਾਸਲ ਕੀਤੀਆਂ। ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲਿਆ ਪ੍ਰਚੰਡ ਨੇ ਮਤਭੇਦਾਂ ਦੇ ਮੱਦੇ ਨੇ ਨੇਪਾਲੀ ਕਾਂਗਰਸ ਨਾਲੋਂ ਆਪਣੀ ਕਰੀਬ 15 ਮਹੀਨਿਆਂ ਦੀ ਭਾਈਵਾਲੀ ਖਤਮ ਕਰਨ ਮਗਰੋਂ ਅੱਜ ਸਾਬਕਾ ਪ੍ਰਧਾਨ ਮੰਤਰੀ KP ਸ਼ਰਮਾ ਓਲੀ ਦੀ ਪਾਰਟੀ ਨਾਲ ਨਵਾਂ ਗੱਠਜੋੜ ਬਣਾ ਲਿਆ ਹੈ। ਇਸ ਦੌਰਾਨ ਪ੍ਰਚੰਡ ਦੀ ਅਗਵਾਈ ਕਰਨ ਵਾਲੀ ਵਜ਼ਾਰਤ ਵਿਚ ਫੇਰ ਬਦਲਾਅ ਵੀ ਕੀਤਾ ਗਿਆ ਅਤੇ ਤਿੰਨ ਮੰਤਰੀਆਂ ਨੂੰ ਅਹੁਦੇ ਤੇ ਰਾਜਦਾਰੀ ਸਹੁੰ ਚੁਕਾਈ ਗਈ। ਨੇਪਾਲ ਕਮਿਊਨਿਸਟ ਪਾਰਟੀ ਦੇ ਪਦਮ ਗਿਰੀ, ਨੇਪਾਲ ਕਮਿਊਨਿਸਟ ਪਾਰਟੀ ਦੇ ਹਿੱਤ ਬਹਾਦਰ ਤਮੰਗ ਅਤੇ ਰਾਸ਼ਟਰੀ ਸਵਤੰਤਰਤਾ ਪਾਰਟੀ ਦੇ ਢੋਲ ਪ੍ਰਸਾਦ ਆਰਿਆ ਨੂੰ ਨਵੀਂ ਵਜ਼ਾਰਤ ਵਿਚ ਸ਼ਾਮਲ ਕੀਤਾ ਗਿਆ। ਨੇਪਾਲ ਕਮਿਊਨਿਸਟ ਪਾਰਟੀ ਦੇ ਨੇਤਾ ਨੇ ਕਿਹਾ ਕਿ ਪ੍ਰਚੰਡ ਦੀ ਅਗਵਾਈ ਵਾਲੀ CPN ਅਤੇ ਸ਼ੇਰ ਬਹਾਦੁਰ ਦਯੂਬਾ ਦੀ ਅਗਵਾਈ ਵਾਲੀ ਨੇਪਾਲੀ ਕਾਂਗਰਸ ਵਿਚਾਲੇ ਗੱਠਜੋੜ ਖਤਮ ਹੋ ਗਿਆ ਹੈ, ਕਿਉਂਕਿ ਦੋਵਾਂ ਚੋਟੀ ਦੇ ਆਗੂਆਂ ਵਿਚਾਲੇ ਮਤਭੇਦ ਡੂੰਘੇ ਹੋ ਗਏ ਸਨ। CPN ਦੇ ਸਕੱਤਰ ਗਣੇਸ਼ ਸ਼ਾਹ ਨੇ ਕਿਹਾ ਕਿ ਨੇਪਾਲੀ ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਨਾਲ ਸਹਿਯੋਗ ਨਹੀਂ ਕੀਤਾ ਗਿਆ, ਇਸ ਲਈ ਅਸੀਂ ਨਵੇਂ ਗੱਠਜੋੜ ਬਾਰੇ ਸੋਚਣ ਲਈ ਮਜਬੂਰ ਹੋਏ ਹਾਂ। ਪ੍ਰਚੰਡ 25 ਦਸੰਬਰ 2022 ਨੂੰ ਨੇਪਾਲੀ ਕਾਂਗਰਸ ਦੇ ਸਮਰਥਨ ਨਾਲ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਸਨ। ਪ੍ਰਤੀਨਿਧੀ ਸਦਨ ਦੀ ਸਭ ਤੋਂ ਵੱਡੀ ਨੇਪਾਲੀ ਕਾਂਗਰਸ ਨਾਲ ਗੱਠਜੋੜ ਤੋੜਨ ਤੋਂ ਬਾਅਦ ਪ੍ਰਚੰਡ ਨੇ ਓਲੀ ਦੀ ਅਗਵਾਈ ਵਾਲੀ ਨੇਪਾਲੀ ਕਮਿਊਨਿਸਟ ਪਾਰਟੀ ਨਾਲ ਹੱਥ ਮਿਲਾ ਲਿਆ। ਹਾਲਾਂਕਿ ਓਲੀ ਨੂੰ ਪ੍ਰਚੰਡ ਦਾ ਸਭ ਤੋਂ ਵੱਡਾ ਆਲੋਚਕ ਮੰਨਿਆ ਜਾਂਦਾ ਹੈ। ਪਿਛਲੇ ਸਾਲ ਰਾਸ਼ਟਰਪਤੀ ਚੋਣਾਂ ਲਈ ਮੁੱਖ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਹਿਮਾਇਤ ਦੇਣ ਦੇ ਮਤਭੇਦ ਮਗਰੋਂ CPN UMLN ਨੇ ਪ੍ਰਚੰਡ ਦੀ ਅਗਵਾਈ ਵਾਲੀ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਸੀ। ਨਿੱਕੀ ਹੈਲੀ ਨੇ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਉਮੀਦਵਾਰ ਦੀ ਚੋਣ ਪ੍ਰਕਿਰਿਆ ਦੇ ਹਿੱਸੇ ਵਜੋਂ ਵਾਸ਼ਿੰਗਟਨ DC ਦੀਆਂ ਪ੍ਰਾਇਮਰੀ ਚੋਣਾਂ ਵਿਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾ ਕੇ 2024 ਦੀਆਂ ਚੋਣ ਪ੍ਰਚਾਰ ਮੁਹਿੰਮ ਦੌਰਾਨ ਆਪਣੀ ਪਹਿਲੀ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਇਤਿਹਾਸ ਸਿਰਜ ਦਿੱਤਾ ਹੈ, ਕਿਉਂਕਿ ਰਿਪਬਲਿਕਨ ਰਾਸ਼ਟਰਪਤੀ ਉਮੀਦਵਾਰ ਦੀਆਂ ਪ੍ਰਕਿਰਿਆ ਚੋਣਾਂ ਜਿੱਤਣ ਵਾਲੀ ਉਹ ਪਹਿਲੀ ਮਹਿਲਾ ਹੈ। ਹੈਲੀ ਦੀ ਇਸ ਜਿੱਤ ਨੇ ਅਸਥਾਈ ਤੌਰ ਤੇ ਟਰੰਪ ਦੀ ਜਿੱਤ ਦੇ ਸਿਲਸਿਲੇ ਨੂੰ ਰੋਕ ਦਿੱਤਾ ਹੈ, ਪਰ ਸਾਬਕਾ ਰਾਸ਼ਟਰਪਤੀ ਨੂੰ ਇਸ ਹਫ਼ਤੇ ਦੇ ਸੁਪਰ ਟਿਊਜ਼ਡੇ ਚ ਵੱਡੀ ਗਿਣਤੀ ਵਿਚ ਡੈਲੀਗੇਟ ਦਾ ਸਮਰਥਨ ਮਿਲਣ ਦੀ ਸੰਭਾਵਨਾ ਹੈ। ਸੁਪਰ ਟਿਊਜ਼ਡੇ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦੀ ਚੋਣ ਕਰਨ ਲਈ ਪ੍ਰਾਇਮਰੀ ਚੋਣ ਪ੍ਰਕਿਰਿਆ ਦਾ ਦਿਨ ਹੈ, ਜਦੋਂ ਜ਼ਿਆਦਾਤਰ ਰਾਜਾਂ ਵਿਚ ਪ੍ਰਾਇਮਰੀ ਅਤੇ ਕੌਕਸ ਚੋਣਾਂ ਹੁੰਦੀਆਂ ਹਨ। ਪਾਕਿਸਤਾਨ ਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਬਲੋਚਿਸਤਾਨ ਚ ਅਧਿਕਾਰੀਆਂ ਨੇ ਵਿਰੋਧੀ ਧਿਰ ਦੇ ਉਮੀਦਵਾਰ ਮਹਿਮੂਦ ਖਾਨ ਅਚਕਜਾਈ ਦੇ ਕੋਇਟਾ ਸਥਿਤ ਘਰ ਚ ਛਾਪੇ ਮਾਰਿਆ। ਇਸ ਦੌਰਾਨ ਪੁਲਿਸ ਨੇ ਸਰਕਾਰੀ ਜ਼ਮੀਨ ਤੇ ਉਨ੍ਹਾਂ ਵੱਲੋਂ ਕੀਤੇ ਗਏ ਕਬਜ਼ੇ ਨੂੰ ਛੁਡਾਇਆ ਹੈ। ਇਹ ਕਾਰਵਾਈ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਚ ਕੀਤੀ ਗਈ ਹੈ। ਬਲੋਚਿਸਤਾਨ ਦੇ 75 ਵਰਿਆਂ ਦੇ ਆਗੂ ਅਚਕਜਾਈ ਪਸ਼ਤੂਨਖਵਾ ਮਿਲੀ ਆਵਾਮੀ ਪਾਰਟੀ ਦੇ ਮੁਖੀ ਹਨ ਅਤੇ PTI ਨੇ ਉਨ੍ਹਾਂ ਨੂੰ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਖਿਲਾਫ ਚੋਣ ਲੜਨ ਲਈ ਮੈਦਾਨ ਚ ਉਤਾਰਿਆ ਹੈ। ਰਾਸ਼ਟਰਪਤੀ ਅਹੁਦੇ ਦੀ ਚੋਣ 9 ਮਾਰਚ ਨੂੰ ਹੋਣੀ ਤੈਅ ਹੈ। ਸਿਆਸੀ ਅਤੇ ਸਮਾਜਿਕ ਜਥੇਬੰਦੀਆਂ ਦੇ ਕਾਰਕੁਨਾਂ ਦੇ ਨਾਲ ਮੀਡੀਆ ਨੇ ਇਸ ਛਾਪੇ ਦੀ ਸਖ਼ਤ ਨਿਖੇਧੀ ਕੀਤੀ ਹੈ। ਕੋਇਟਾ ਦੇ ਡਿਪਟੀ ਕਮਿਸ਼ਨਰ ਸਾਦ ਅਸਦ ਨੇ ਕਿਹਾ ਕਿ ਛਾਪਾ ਇਸ ਲਈ ਮਾਰਿਆ ਗਿਆ ਕਿਉਂਕਿ ਅਚਕਜਾਈ ਨੇ ਆਪਣੀ ਰਿਹਾਇਸ਼ ਉਪਰ ਢਾਈ ਕਨਾਲ ਜ਼ਮੀਨ ਤੇ ਗੈਰ ਕਾਨੂੰਨੀ ਕਬਜ਼ਾ ਕਰ ਲਿਆ ਸੀ ਜੋ ਸਰਕਾਰ ਦੀ ਸੀ। PKMAP ਦੇ ਸਕੱਤਰ ਜਨਰਲ ਅਬਦੁਲ ਰਹੀਮ ਜਿਆਰਤਵਾਲ ਨੇ ਛਾਪੇ ਦੀ ਨਿਖੇਪੀ ਕਰਦੇ ਕਿਹਾ ਕਿ ਪਾਰਟੀ ਵੱਲੋਂ ਦੇਸ਼ ਭਰ ਚ ਪ੍ਰਦਰਸ਼ਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਛਾਪਿਆਂ ਨਾਲ ਅਚਕਜਾਈ ਪਿੱਛੇ ਨਹੀਂ ਹਟਣਗੇ। ਪਾਕਿਸਤਾਨ ਦੇ ਗੜਬੜ ਵਾਲੇ ਸੂਬੇ ਖੈਬਰ ਪਖਤੂਨਖਵਾ ਵਿਚ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਅੱਜ ਪੋਲੀਓ ਰੋਕੋ ਟੀਮ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਵਿਚ ਇਕ ਪੋਲੀਓ ਵਰਕਰ ਅਤੇ ਇਕ ਪੁਲਿਸ ਕਰਮੀ ਜ਼ਖਮੀ ਹੋ ਗਿਆ। ਪੁਲਿਸ ਨੇ ਦਸਿਆ ਕਿ ਇਹ ਘਟਨਾ ਅਫਗਾਨਿਸਤਾਨ ਦੀ ਸਰਹੱਦ ਨਾਲ ਲਗਦੇ ਖੈਬਰ ਜ਼ਿਲ੍ਹੇ ਦੇ ਬਾਹਰ ਕਾਂਬਰ ਖੇਲ ਇਲਾਕੇ ਵਿਚ ਵਾਪਰੀ। ਮੋਟਰਸਾਈਕਲ ਸਵਾਰ ਹਥਿਆਰਬੰਦ ਵਿਅਕਤੀਆਂ ਨੇ ਪੋਲੀਓ ਰੋਕੋ ਟੀਮ ਤੇ ਗੋਲੀਆਂ ਚਲਾ ਦਿੱਤੀਆਂ। ਇਸ ਵਿਚ ਪੋਲੀਓ ਵਰਕਰ ਅਤੇ ਟੀਮ ਦੀ ਸੁਰੱਖਿਆ ਵਿਚ ਤੈਨਾਤ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਦੋਵਾਂ ਨੂੰ ਪਿਸ਼ਾਵਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਫਾਇਰਿੰਗ ਕਰਨ ਮਗਰੋਂ ਹਮਲਾਵਰ ਮੌਕੇ ਤੇ ਫਰਾਰ ਹੋ ਗਏ। ਸੂਚਨਾ ਮਿਲਣ ਮਗਰੋਂ ਪੁਲਿਸ ਘਟਨਾ ਸਥਾਨ ਤੇ ਪਹੁੰਚ ਗਈ ਅਤੇ ਹਮਲਾਵਰਾਂ ਨੂੰ ਫੜਨ ਲਈ ਆਲੇ ਦੁਆਲੇ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਨੇ ਇਸ ਘਟਨਾ ਦੀ ਨਿਖੇਪੀ ਕਰਦਾ ਪੁਲਿਸ ਨੂੰ ਦੋਸ਼ੀਆਂ ਦੀ ਛੇਤੀ ਤੋਂ ਛੇਤੀ ਗ੍ਰਿਫ਼ਤਾਰੀ ਦੇ ਨਿਰਦੇਸ਼ ਦਿੱਤੇ ਹਨ। ਗੰਡਾਪੁਰ ਵੱਲੋਂ ਸੂਬੇ ਵਿਚ ਪੋਲੀਓ ਦੀ ਟੀਮ ਪੁਖਤਾ ਸੁਰੱਖਿਆ ਪ੍ਰਬੰਧ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਚੀਨ ਨੇ ਦੱਖਣੀ ਚੀਨ ਸਾਗਰ ਵਿਵਾਦ ਅਤੇ ਭਾਰਤ ਨਾਲ ਪੂਰਬੀ ਲਦਾਖ ਦੇ ਸਰਹੱਦੀ ਮੁੱਦੇ ਤੇ ਆਪਣੀ ਏਸ਼ੀਆਈ ਗਵਾਂਢੀ ਮੁਲਕਾਂ ਨਾਲ ਵਧਦਾ ਤਣਾਅ ਘਟਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਉਸ ਦੀਆਂ ਬੈਲਟ ਐਂਡ ਰੋਡ ਇਨੀਸ਼ੀਏਟਿਵ ਵਰਗੀਆਂ ਪਹਿਲਕਦਮੀਆਂ ਤੇਜ਼ੀ ਫੜ ਰਹੀਆਂ ਹਨ ਅਤੇ ਖੇਤਰੀ ਦੇਸ਼ਾਂ ਚ ਵਪਾਰ ਵੱਧ ਰਿਹਾ ਹੈ। ਨੈਸ਼ਨਲ ਪੀਪਲਜ਼ ਕਾਂਗਰਸ ਦੇ ਤਰਜਮਾਨ ਲੂ ਕਿਨਜ਼ਿਆਨ ਨੇ ਏਸ਼ੀਆਈ ਗੁਆਂਢੀ ਦੇਸ਼ਾਂ ਨਾਲ ਵੱਧ ਰਹੇ ਤਣਾਅ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਚੀਨ ਨੇ ਕੂਟਨੀਤਿਕ ਪੱਧਰ ਤੇ ਆਪਣੇ ਗੁਆਂਢੀ ਦੇਸ਼ਾਂ ਨੂੰ ਹਮੇਸ਼ਾ ਤਰਜੀਹ ਦਿੱਤੀ ਹੈ। ਇਸਲਾਮਾਬਾਦ ਪ੍ਰਧਾਨ ਮੰਤਰੀ ਮੁਹੰਮਦ ਸ਼ਹਬਾਜ਼ ਸ਼ਰੀਫ ਨੇ ਸਹੁੰ ਚੁੱਕਣ ਦੇ ਕੁਝ ਘੰਟਿਆਂ ਬਾਅਦ ਦੇਸ਼ ਦੀ ਅਰਥ ਵਿਵਸਥਾ ਦੀ ਬਹਾਲੀ ਨੂੰ ਲੈ ਕੇ ਲੰਬੀ ਬੈਠਕ ਦੀ ਪ੍ਰਧਾਨਗੀ ਕੀਤੀ। ਵਿੱਤ ਸਕੱਤਰ ਵੱਲੋਂ ਪ੍ਰਧਾਨ ਮੰਤਰੀ ਨੂੰ ਦੇਸ਼ ਦੀ ਆਰਥਿਕ ਸਥਿਤੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਪ੍ਰਧਾਨ ਮੰਤਰੀ ਨੇ ਆਰਥਿਕ ਸਥਿਤੀ ਨੂੰ ਬਹਾਲ ਕਰਨ ਲਈ ਹੰਗਾਮੀ ਆਧਾਰ ਤੇ ਕਾਰਜ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਸਾਨੂੰ ਦੇਸ਼ ਦੀ ਅਰਥ ਵਿਵਸਥਾ ਨੂੰ ਸੁਧਾਰਨ ਦਾ ਫਤਵਾ ਮਿਲਿਆ ਹੈ ਅਤੇ ਇਹ ਸਾਡੀ ਸਰਕਾਰ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੇਸ਼ ਵਿਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਵਪਾਰਕ ਭਾਈਚਾਰੇ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਸਖ਼ਤ ਮਿਹਨਤ ਕਰੇਗੀ। ਮੀਟਿੰਗ ਨੂੰ ਦਸਿਆ ਗਿਆ ਕਿ ਪ੍ਰਧਾਨ ਮੰਤਰੀ ਨੇ ਨਿਰਦੇਸ਼ਾਂ ਦੇ ਫੈਡਰਲ ਬੋਰਡ ਆਫ ਰੈਵੇਨਿਊ ਨੇ 65 ਅਰਬ ਰੁਪਏ ਦੀ ਟੈਕਸ ਰਿਫੰਡ ਨੂੰ ਕਲੀਅਰ ਕੀਤਾ ਹੈ। ਪ੍ਰਧਾਨ ਮੰਤਰੀ ਨੇ ਵਿਸਤ੍ਰਿਤ ਫੰਡ ਸਹੂਲਤ ਬਾਰੇ IMF ਨਾਲ ਗੱਲਬਾਤ ਨੂੰ ਤੁਰੰਤ ਅੱਗੇ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਟੈਕਸਦਾਤਾ ਜੋ ਘਰੇਲੂ ਨਿਰਯਾਤ ਵਿਚ ਵਾਧੇ ਅਤੇ ਦੇਸ਼ ਦੀ ਆਰਥਿਕਤਾ ਵਿਚ ਮੂਲ ਵਾਧੇ ਲਈ ਕੰਮ ਕਰ ਰਹੇ ਹਨ, ਸਾਡੇ ਸਿਰ ਦਾ ਤਾਜ ਹਨ। ਅਸੀਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ। ਅਜਿਹੇ ਟੈਕਸਦਾਤਾਵਾਂ ਨੂੰ ਸਰਕਾਰੀ ਪੱਧਰ ਤੇ ਸਵੀਕਾਰ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਫੈਡਰਲ ਬੋਰਡ ਆਫ ਰੈਵੇਨਿਊ ਵਿਚ ਪਾਰਦਰਸ਼ਤਾ ਲਿਆਉਣ ਲਈ ਆਟੋਮੇਸ਼ਨ ਲਾਜ਼ਮੀ ਹੈ। ਉਨ੍ਹਾਂ FBR ਅਤੇ ਹੋਰ ਅਦਾਰਿਆਂ ਦੇ ਆਟੋਮੇਸ਼ਨ ਤੇ ਤੁਰੰਤ ਕੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਘਾਟੇ ਵਿਚ ਚੱਲ ਰਹੀਆਂ ਸਰਕਾਰੀ ਮਾਲਕੀ ਵਾਲੀਆਂ ਸੰਸਥਾਵਾਂ ਦਾ ਨਿੱਜੀਕਰਨ ਕੀਤਾ ਜਾਵੇ ਤਾਂ ਜੋ ਇਹ ਸੰਸਥਾਵਾਂ ਦੇਸ਼ ਦੀ ਆਰਥਿਕਤਾ ਤੇ ਬੋਝ ਨਾ ਬਣ ਸਕਣ। ਪ੍ਰਧਾਨ ਮੰਤਰੀ ਨੇ ਸਰਕਾਰੀ ਬੋਰਡ ਦੇ ਮੈਂਬਰਾਂ ਦੇ ਵਿਦੇਸ਼ ਅਧਿਕਾਰੀ ਨੂੰ ਘਟਾਉਣ ਲਈ ਸਪਸ਼ਟ ਰਣਨੀਤੀ ਬਣਾਉਣ ਲਈ ਇਕ ਕਮੇਟੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਪ੍ਰਧਾਨ ਮੰਤਰੀ ਨੇ ਬਿਜਲੀ ਅਤੇ ਗੈਸ ਸੈਕਟਰਾਂ ਨੂੰ ਸਮਾਰਟ ਮੀਟਰਿੰਗ ਵਿਚ ਤਬਦੀਲ ਕਰਨ ਲਈ ਇਕ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ ਜਿਸ ਦੇ ਸਦਕਾ ਸਮਾਰਟ ਮੀਟਰਿੰਗ ਲਾਈਨ ਦੇ ਨੁਕਸਾਨ ਨੂੰ ਘਟਾਉਣ ਵਿਚ ਮਦਦ ਕਰੇਗੀ। ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ 1,00,000 ਘਰਾਂ ਦੇ ਨਿਰਮਾਣ ਲਈ ਵਿਆਪਕ ਯੋਜਨਾ ਬਣਾਉਣ ਦਾ ਸੱਦਾ ਦਿੱਤਾ ਹੈ। ਮਰੀਅਮ ਨਵਾਜ਼ ਦੀ ਪ੍ਰਧਾਨਗੀ ਚ ਆਪਣਾ ਛੱਤ ਆਪਣਾ ਘਰ ਪ੍ਰੋਜੈਕਟ ਤੇ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਵਿਚ ਕਿਹਾ ਗਿਆ ਕਿ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਘੱਟ ਆਮਦਨ ਵਾਲੇ ਲੋਕਾਂ ਲਈ 3,000 ਤੋਂ ਵੱਧ ਘਰ ਬਣਾਏ ਜਾਣਗੇ। ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਨੇ ਮਕਾਨਾਂ ਦੀ ਡਾਊਨ ਪੇਮੈਂਟ ਦੇ ਮਹੀਨਾਵਾਰ ਕਿਸ਼ਤਾਂ ਨੂੰ ਘੱਟ ਤੋਂ ਘੱਟ ਰੱਖਣ ਲਈ 6 ਹਫ਼ਤਿਆਂ ਵਿਚ ਮਾਡਲ ਹਾਊਸ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਘੱਟ ਆਮਦਨ ਵਾਲੇ ਬੇਘਰੇ ਲੋਕਾਂ ਨੂੰ ਘਰ ਦਿੱਤੇ ਜਾਣਗੇ। ਗਰੀਬਾਂ ਲਈ ਛੱਤ ਮੁਹੱਈਆ ਕਰਵਾਉਣਾ ਸਾਡਾ ਮੈਨੀਫੈਸਟੋ ਹੈ, ਵਾਅਦਾ ਜ਼ਰੂਰ ਪੂਰਾ ਕਰਾਂਗੇ। ਮਰੀਅਮ ਨਵਾਜ਼ ਨੇ ਹਦਾਇਤ ਦਿੱਤੀ ਹੈ ਕਿ ਘਰਾਂ ਵਿਚ ਨਿਰਮਾਣ ਦੀ ਗੁਣਵੱਤਾ ਦਾ ਧਿਆਨ ਰੱਖਿਆ ਜਾਵੇ। ਇਸਲਾਮਾਬਾਦ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ ਨੇ ਸੰਘੀ ਕੌਂਸਲ ਦੇ ਗਠਨ ਲਈ ਸਲਾਹ ਮਸ਼ਵਰਾ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਮੰਗਲਵਾਰ ਨੂੰ ਗਵਾਦਰ ਦਾ ਦੌਰਾ ਕਰਨਗੇ ਅਤੇ ਉਥੇ ਬਾਰਿਸ਼ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣਗੇ। ਪ੍ਰਧਾਨ ਮੰਤਰੀ ਕੱਲ੍ਹ ਬੁੱਧਵਾਰ ਨੂੰ ਕਰਾਚੀ ਜਾਣਗੇ, ਉਹ ਮਜ਼ਾਰ-ਏ-ਕਾਇਆ ਤੇ ਹਾਜ਼ਰੀ ਲਵਾਏਗਾ। ਵੀਰਵਾਰ ਨੂੰ ਮੰਤਰੀ ਮੰਡਲ ਦੇ ਗਠਨ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਅੱਜ ਗਵਾਦਰ ਤੋਂ ਪਰਤਣ ਤੋਂ ਬਾਅਦ ਪ੍ਰਧਾਨ ਮੰਤਰੀ FBR ਨਾਲ ਸਬੰਧਿਤ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਪ੍ਰਧਾਨ ਮੰਤਰੀ ਨੇ ਫੈਸਲਾ ਕੀਤਾ ਹੈ ਕਿ ਅਰਥ ਵਿਵਸਥਾ ਦੇ ਹਰ ਪਹਿਲੂ ਤੇ ਵੱਖ-ਵੱਖ ਮੀਟਿੰਗਾਂ ਕੀਤੀਆਂ ਜਾਣਗੀਆਂ। ਪ੍ਰਧਾਨ ਮੰਤਰੀ ਨੇ ਸੋਮਵਾਰ ਨੂੰ ਦੇਸ਼ ਦੀ ਅਰਥ ਵਿਵਸਥਾ ਦੀ ਸਮੁੱਚੀ ਸਮੀਖਿਆ ਲਈ ਬੈਠਕ ਬੁਲਾਈ ਸੀ। ਮਹੱਤਵਪੂਰਨ ਗੱਲ ਇਹ ਹੈ ਕਿ ਇਸ ਬੈਠਕ 'ਚ ਸਾਬਕਾ ਵਿੱਤ ਮੰਤਰੀ ਇਸਹਾਕ ਡਾਰ ਮੌਜੂਦ ਨਹੀਂ ਸਨ, ਪਰ ਪੈਟਰੋਲੀਅਮ ਅਤੇ ਕੁਦਰਤੀ ਸਰੋਤਾਂ ਦੇ ਸਾਬਕਾ ਮੰਤਰੀ ਸੈਨੇਟਰ ਮੁਸਾਦੇਕ ਮਲਿਕ ਨੂੰ ਸਲਾਹ ਮਸ਼ਵਰੇ ਲਈ ਬੁਲਾਇਆ ਗਿਆ ਸੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਪਹਿਲੀ ਸੀਟ ਦਿੱਤੀ ਸੀ। ਡਾਕਟਰ ਮੁਸਾਦੇਕ ਮਲਿਕ ਨੂੰ ਵਿੱਤ ਮੰਤਰਾਲੇ ਦਾ ਪੋਰਟਫੋਲੀਓ ਸੌਂਪੇ ਜਾਣ ਦੀ ਪ੍ਰਬਲ ਸੰਭਾਵਨਾ ਹੈ। ਇਸ ਮੀਟਿੰਗ ਵਿਚ ਇਹ ਚੀਮਾ ਨੂੰ ਵੀ ਬੁਲਾਇਆ ਗਿਆ ਸੀ। ਪ੍ਰਧਾਨ ਮੰਤਰੀ ਨੇ ਇਹ ਚੀਮਾ ਨੂੰ ਆਪਣਾ ਸਲਾਹਕਾਰ ਬਣਾਉਣ ਦਾ ਫੈਸਲਾ ਕੀਤਾ ਹੈ। ਉਹ ਪ੍ਰਧਾਨ ਮੰਤਰੀ ਦਫ਼ਤਰ ਵਿਚ ਬੈਠਣਗੇ। ਅਤਾ ਤਰਾਰ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰੀ, ਖਵਾਜਾ ਆਸੀਫ ਨੂੰ ਰੱਖਿਆ ਮੰਤਰੀ, ਇਸਹਾਕ ਡਾਰ ਨੂੰ ਵਿਦੇਸ਼ ਮੰਤਰੀ ਅਤੇ ਅਹਿਸਾਨ ਇਕਬਾਲ ਨੂੰ ਯੋਜਨਾ ਅਤੇ ਵਿਕਾਸ ਮੰਤਰੀ ਬਣਾਏ ਜਾਣ ਦੀ ਸੰਭਾਵਨਾ ਹੈ। ਰਾਣਾ ਤਨਵੀਰ ਹੁਸੈਨ ਅਤੇ ਸਾਜਾ ਫਾਤਿਮਾ ਖਵਾਜਾ ਵੀ ਮੰਤਰੀ ਮੰਡਲ ਚ ਸ਼ਾਮਲ ਹੋਣਗੇ। ਜਹਾਨਜੇਬ ਖਾਨ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਹੋਣਗੇ। ਮੁਸਲਿਮ ਲੀਗ ਦੇ ਚੌਧਰੀ ਤਾਰਿਕ ਬਸ਼ੀਰ ਚੀਮਾ ਅਤੇ ਚੌਧਰੀ ਸਲੀਕ ਹੁਸੈਨ ਵੀ ਮੰਤਰੀ ਮੰਡਲ ਸ਼ਹਿਬਾਜ਼ ਸ਼ਰੀਫ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਹਲਫ ਲਿਆ। ਪ੍ਰਚੰਡ ਨੇ ਨੇਪਾਲੀ ਕਾਂਗਰਸੀ ਨਾਲੋਂ ਨਾਤਾ ਤੋੜਿਆ। ਹੈਲੀ ਨੇ ਵਾਸ਼ਿੰਗਟਨ ਡੀਸੀ ਚ ਇਤਿਹਾਸ ਸਿਰਜਿਆ। ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਅਚਕ ਜਈ ਦੇ ਘਰ ਤੇ ਛਾਪਾ। ਪਾਕਿਸਤਾਨ ਵਿਚ ਪੋਲੀਓ ਰੋਕੋ ਟੀਮ ਤੇ ਹਮਲਾ, ਦੋ ਜ਼ਖਮੀ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ, ਧੰਨਵਾਦ।
ਮਕਾਨ ਤੇ ਘਰ ਵਿਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਸ ਰੈਪਰਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245। 647-898-6245।
ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨੀ ਕੀ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚੰਗੂਜ਼ੀ, 905-450-2828।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਂ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ। ਫੈਸ਼ਨ ਪਾਕਿਸਤਾਨ ਲਾਉਂਜ ਲੇਕਰ ਆ ਰਹੇ ਹੈ ਮਿਸੀਸਾਗਾ ਮੇ ਏਕ ਰੋਜ਼ਾ ਮਲਟੀ ਡਿਜ਼ਾਈਨਰ ਈਦ ਐਗਜ਼ੀਬਿਸ਼ਨ 24। 12 ਪਾਕਿਸਤਾਨੀ ਡਿਜ਼ਾਈਨਰਸ ਕੇ ਲੇਟੈਸਟ ਐਂਡ ਯੂਨੀਕ ਆਰਟੀਕਲ ਜੋ ਈਦ ਪਰ ਬਣਾਏਗੇ ਆਪਕੋ ਸਬਸੇ ਮੁਨਫਰਿਦ। ਇਤਵਾਰ 17 ਮਾਰਚ ਦੁਪਹਿਰ 12 ਵਜੇ ਸੇ ਰਾਤ 10 ਵਜੇ ਤੱਕ। ਪਲੀਜ਼ ਡੂ ਕਮ ਓਵਰ ਹਿਲਟਨ ਗਾਰਡਨ ਇਨ 1870 ਮੈਡੀਸਨ ਬੁਲੀਵਾਰਡ, ਮਿਸੀਸਾਗਾ। ਡੋਂਟ ਮਿਸ ਇਟ।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 647-527-4482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
Learn to drive safely and confidently. Professional driving lessons with HT Driving School in Brampton. Agar eligible hain to sirf 7 dino mein G ya G2 license lein. MTO approved instructors. Early road test arrangements. High passing road. Pick up, drop off. Male and female instructors. Aur haan, saath mein lein insurance discount certificate. Gaadi chalana seekh lena itna mushkil nahi jitna sahi taur par gaadi chalana hai. Mazeed malumat ke liye call HT Driving School 647-766-5398.
You're listening to the Current Affairs with Ramanjeet Sidhu.
ਦ ਕਰੰਟ ਅਫੇਅਰਸ ਦੇ ਵਿਚ ਤੁਹਾਡਾ ਇਕ ਵਾਰ ਫੇਰ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਪ੍ਰੋਗਰਾਮ ਦੇ ਇਸ ਹਿੱਸੇ ਵਿਚ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਬਾਰੇ, ਪੰਜਾਬ ਨੂੰ ਕੇਂਦਰ ਵਿਚ ਰੱਖ ਕੇ। ਪਰ ਬਹੁਤੀਆਂ ਗੱਲਾਂ ਸਾਡੇ ਕੋਲ ਨਿਰਾਸ਼ਾਵਾਦੀ ਆਉਂਦੀਆਂ ਨੇ ਤੇ ਜ਼ਿਆਦਾਤਰ ਜਿੰਨਾ ਡਰਾਵਣੀ ਪਿਕਚਰ ਲੈ ਕੇ ਦਿਖਾਓ ਓਨਾ ਹੀ ਤੁਸੀਂ ਵੱਧ ਧਿਆਨ ਖਿੱਚਦੇ ਹੋ। ਅਖਬਾਰਾਂ ਵਿਚ, ਮੀਡੀਆ ਵਿਚ ਵੀ ਇਹੀ ਰਿਵਾਜ਼ ਹੈ ਕਿ ਬੈਡ ਨਿਊਜ਼ ਇਜ਼ ਗੁੱਡ ਨਿਊਜ਼, ਤੇ ਸਾਡੀਆਂ ਬੇਸਿਕ ਇੰਸਟਿੰਕਟ ਵੀ ਇਹੀ ਹੈ ਕੁਦਰਤ ਨੇ ਪਾਈਆਂ ਕਿ ਖਤਰੇ ਨੂੰ ਅਸੀਂ ਪਹਿਲਾਂ ਵੱਧ ਤਵੱਜੋ ਤਰਜੀਹ ਦਿੰਦੇ ਹਾਂ ਤਾਂ ਕਿ ਜੀਵਨ ਬਚਦਾ ਰਹੇ। ਚੰਗੀ ਗੱਲ ਨੂੰ ਤੁਸੀਂ ਇਗਨੋਰ ਵੀ ਕਰ ਦਿੰਦੇ ਹੋ ਜਾਂ ਘਟਾ ਕੇ ਵੀ ਵੇਖ ਲੈਂਦੇ ਹੋ, ਮਾੜੀ ਨੂੰ ਅਸੀਂ ਵਧਾ ਕੇ ਵੇਖਦੇ ਹਾਂ। ਪਰ ਇਹੀ ਰੁਝਾਨ ਵਧਦਾ ਵਧਦਾ ਕਈ ਵਾਰ ਮਾੜੀਆਂ ਗੱਲਾਂ ਦੀ ਸਥਾਪਤੀ ਵੱਲ ਵੀ ਚਲਾ ਜਾਂਦਾ ਸੀ, ਉਨ੍ਹਾਂ ਨੂੰ ਮਾੜੀਆਂ ਧਾਰਨਾਵਾਂ ਨੂੰ ਪਕੇਰਾ ਵੀ ਕਰ ਬੈਠਦੇ ਹਾਂ। ਸਟੂਡੀਓ ਦਾ ਨੰਬਰ ਹੋਏਗਾ ਸਾਡਾ 416-620-1778, 416-620-1778 ਤੇ ਗੱਲਬਾਤ ਲਈ ਮੇਰੇ ਨਾਲ ਸੈਮ ਗੁਰਵਿੰਦਰ ਜੀ ਫਰੀਦਕੋਟ ਤੋਂ ਜੁੜੇ ਨੇ। ਇਹ ਟੀਚਰ ਨੇ ਐਵਾਂਤ ਗਾਰਡ ਥੀਏਟਰ ਕੰਪਨੀ ਫਰੀਦਕੋਟ, ਉਹਦੇ ਨਾਲ ਐਕਟਰ ਡਾਇਰੈਕਟਰ, ਫਿਲਮਾਂ ਨਾਲ ਜੁੜੇ ਆ, ਸਾਹਿਤ ਨਾਲ ਜੁੜੇ ਆ। ਸਭ ਤੋਂ ਵੱਡੀ ਗੱਲ ਹੈ ਕਿ ਸੰਵੇਦਨਸ਼ੀਲ ਨੇ ਸਮਾਜਿਕ ਸਰੋਕਾਰਾਂ ਨੂੰ ਲੈ ਕੇ, ਵਿਦਿਆ ਦੇ ਖੇਤਰ, ਛੋਟੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ। ਉਧਰ ਉਨ੍ਹਾਂ ਦਾ ਆਪਣਾ ਨਿੱਜੀ ਤਜਰਬਾ ਤੇ ਅਨੁਭਵ ਵੀ ਹੈ, ਪਰ ਉਸ ਤੋਂ ਅਗਾਂਹ ਜਾਂਦਿਆਂ ਹੋਇਆਂ ਉਹ ਇਨ੍ਹਾਂ ਸਮਾਜਿਕ ਸਰੋਕਾਰਾਂ ਦੇ ਬਾਰੇ ਲਿਖਦੇ ਵੀ ਆ, ਚਰਚਾ ਵੀ ਕਰਦੇ ਆ, ਸੰਵਾਦ ਰਚਾਉਂਦੇ ਨੇ, ਡਾਇਲਾਗ ਕਰਦੇ ਨੇ। ਤੇ ਪਿੱਛੇ ਜੇ ਜਦੋਂ ਵੀ ਕਦੇ ਉਹਨਾਂ ਦੀ ਕੋਈ ਚੰਗੀ ਰਚਨਾ ਪੜਨ ਨੂੰ ਮਿਲ ਜੇ ਫੇਸਬੁੱਕ ਦੇ ਜ਼ਰੀਏ ਤਾਂ ਫਿਰ ਦਿਲ ਨੂੰ ਖਿੱਚਦੀ ਹੈ। ਤੇ ਪਾਰ ਸਾਹਿਬ ਸਾਹਿਬ ਇਹਨਾਂ ਨੇ ਲਿਖਿਆ ਫੇਸਬੁੱਕ ਪੋਸਟ ਤੇ ਕਿ ਸਹੀ ਲਿਖਦੇ ਆ, ਚਾਹੇ ਕੋਈ ਸਾਧੂ ਬਣੇ, ਦਾਰਸ਼ਨਿਕ ਜਾਂ ਮੌਲਾਨਾ ਹੋਵੇ, ਜੇਕਰ ਉਹ ਹਨੇਰੇ ਦਾ ਡਰ ਦਿਖਾ ਰਿਹਾ ਤਾਂ ਲਾਜ਼ਮੀ ਤੌਰ ਤੇ ਆਪਣੀ ਕੰਪਨੀ ਦੀ ਟਾਰਚ ਵੇਚਣਾ ਚਾਹੁੰਦਾ। ਸੋ ਸਾਨੂੰ ਜੇ ਕੋਈ ਡਰਾ ਵੀ ਰਿਹਾ ਤੇ ਫਿਰ ਉਹਦਾ ਮਨਸ਼ਾ ਕੀ ਹੈ, ਸੁਚੇਤ ਕਰਨਾ ਜਾਂ ਡਰ ਦਾ ਲਾਭ ਉਠਾਉਣਾ। ਸੋ ਇਹ ਸਾਡੀ ਗੱਲਬਾਤ ਦਾ ਵਿਸ਼ਾ ਹੈ। ਪੰਜਾਬ ਦੀ ਜਵਾਨੀ ਬਾਰੇ ਬੜੀਆਂ ਗੱਲਾਂ ਹੁੰਦੀਆਂ ਨੇ, ਨਸ਼ਿਆਂ ਨੇ ਖਾ ਲਈ, ਬਾਹਰਲਿਆਂ ਨੇ ਆ ਕੇ ਕਬਜ਼ਾ ਕਰ ਲੈਣਾ, ਪੰਜਾਬ ਖਾਲੀ ਹੋ ਜਾਣਾ, ਪੰਜਾਬੀਅਤ ਮੁੱਕ ਜਾਣੀ ਹੈ। ਸੋ ਏਦਾਂ ਦੀਆਂ ਗੱਲਾਂ ਡਰਾਉਣੀ ਕਿਸਮ ਦੀਆਂ ਕਰਕੇ ਵੀ ਪੇਸ਼ ਕੀਤੀਆਂ ਜਾਂਦੀਆਂ, ਪਰ ਉਹਦੇ ਵਿਚ ਕਈ ਵਾਰ ਅਸਲੀਅਤ ਲੁਕ ਜਾਂਦੀ ਹੈ। ਸੋ ਇਹੀ ਗੱਲਬਾਤ ਦਾ ਵਿਸ਼ਾ। ਹੁਣ ਹੋਰ ਬਹੁਤਾ ਮੈਂ ਕੁਝ ਕਹਿਣਾ ਨਹੀਂ। ਗੁਰਵਿੰਦਰ ਭਾਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਜੀ ਬੜੀ ਮਿਹਰਬਾਨੀ। ਸੋ ਮੈਂ ਤੁਹਾਡੀ ਇਸੇ ਪੋਸਟ ਦਾ ਜ਼ਿਕਰ ਕਰ ਰਿਹਾ ਜਿਹੜੀ ਤੁਸੀਂ 1 ਮਾਰਚ ਨੂੰ ਪਾਈ ਸੀ। ਪਾਰਸਾਈ ਸਾਹਿਬ ਦਾ ਜ਼ਿਕਰ ਕਰਦੇ ਆ ਕਿ ਚਾਹੇ ਕੋਈ ਸਾਧੂ ਬਣੇ, ਦਾਰਸ਼ਨਿਕ ਹੋਵੇ ਜਾਂ ਮੌਲਾਨਾ ਹੋਵੇ, ਜੇ ਉਹ ਹਨੇਰੇ ਦਾ ਡਰ ਦਿਖਾ ਰਿਹਾ ਤਾਂ ਲਾਜ਼ਮੀ ਤੌਰ ਤੇ ਆਪਣੀ ਕੰਪਨੀ ਦੀ ਟਾਰਚ ਵੇਚਣਾ ਚਾਹੁੰਦਾ। ਸੋ ਇਹ ਪਹਿਲਾ ਫਿਕਰਾ, ਇਹਨੂੰ ਤੁਸੀਂ ਹੁਣ ਉਭਾਰੋ ਅੱਗੇ ਵੀ, ਤੁਸੀਂ ਇਹਨੂੰ ਕਿੱਥੇ ਜੋੜੋਗੇ ਮੌਜੂਦਾ ਪੰਜਾਬ ਦੇ?
ਗੱਲ ਵੈਸੇ ਤਾਂ ਪਾਰਸਾਈ ਸਾਹਿਬ ਦੀਆਂ ਤਮਾਮ ਰਚਨਾਵਾਂ ਮਤਲਬ ਸੋਸ਼ਲ ਕੰਟੈਕਸਟ ਦੇ ਵਿੱਚ ਜਾਂ ਪੋਲੀਟਿਕਸ ਦੇ ਨਾਲ ਰਿਲੇਟ ਕਰਕੇ ਬਹੁਤ ਕਮਾਲ ਦੀਆਂ ਨੇ। ਪਰ ਇਹ ਮੈਨੂੰ ਮਤਲਬ ਇਹ ਪੋਸਟ ਲਿਖਣ ਤੋਂ ਪਹਿਲਾਂ ਵੀ ਇਹ ਮੈਂ ਅਕਸਰ ਹੀ ਇਸ ਜਿਹੜੀ ਹੈਗੀ ਆ ਰਚਨਾ ਨੂੰ ਮੈਂ ਕੋਟ ਕਰਦਾ ਰਹਿਣਾ ਹੈ।
ਅੱਛਾ ਜੀ।
ਉਹਦਾ ਕਾਰਨ ਇੱਕ ਇਹ ਹੈਗਾ ਕਿ ਉਹ ਤੁਸੀਂ ਪਹਿਲਾਂ ਜ਼ਿਕਰ ਕਰਤਾ ਹੈਗਾ, ਐਚ ਐਮ ਮੈਂ ਗੱਲ ਸ਼ੁਰੂ ਕਰਨ ਲੱਗਿਆ ਸੀ, ਉਹ ਤਾਂ ਫਿਰ ਤੁਸੀਂ ਖੈਰ ਉਹਦਾ ਜ਼ਿਕਰ ਕਰ ਹੀ ਦਿੱਤਾ ਕਿ ਅਸੀਂ ਬੜਾ ਚਿਰ ਉਹ ਕਹਿੰਦੇ ਹੁੰਦੇ ਨਾ ਸਾਡੇ ਪੂਰੇ ਦਾ ਪੂਰਾ ਡੀ ਐਨ ਏ ਜਿਹੜਾ ਹੈਗਾ ਉਹ ਸਾਡੀਆਂ ਹਜ਼ਾਰਾਂ ਲੱਖਾਂ ਸਾਲ ਪੁਰਾਣੀ ਜਿਹੜੀ ਨਸਲ ਜਿਹੜੀ ਹੈਗੀ ਆ ਉਹਦੇ ਨਾਲ ਮਿਲਦਾ ਜੁਲਦਾ ਹਨਾ, ਮਿਲਦਾ ਹੀ ਹੈ ਹਨਾ। ਉਹਨਾਂ ਦੇ ਜਿਹੜੇ ਹਿਊਮਨ ਇੰਸਟਿੰਕਟ ਨੇ ਜਿਹੜੇ ਉਹ ਵੀ ਅਸੀਂ ਉਹਨਾਂ ਨੂੰ ਕੈਰੀ ਕਰਦੇ ਆ, ਉਹਦੇ ਵਿੱਚ ਜਿਹੜਾ ਡਰ ਹੈਗਾ ਜਾਂ ਜਿਹੜਾ ਫੀਅਰ ਹੈਗਾ ਉਹ ਇੰਪੋਰਟੈਂਟ ਐਲੀਮੈਂਟ ਹੈਗਾ। ਤੁਸੀਂ ਜਰਨਲਿਜ਼ਮ ਦੇ ਨਾਲ ਜੁੜੇ ਹੋ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਿਹੜਾ ਇੱਕ ਜਿਹੜੀ ਹੈਡਲਾਈਨ ਆ ਜਿਹੜੀ ਉਹਦੀ ਫਰੇਜ਼ ਜਿਹੜੀ ਹੈਗੀ ਆ ਉਹ ਸਧਾਰਨ ਨਹੀਂ ਹੋ ਸਕਦੀ। ਉਹ ਜੇ ਸਨਸਨੀਖੇਜ਼ ਨਹੀਂ ਹੈਗੀ ਗੀ ਤਾਂ ਤੁਸੀਂ ਉਸ ਖਬਰ ਨੂੰ ਪੜਨ ਦੇ ਲਈ ਮਜਬੂਰ ਨਹੀਂ ਕਰ ਸਕਦੇ ਕਿਸੇ ਪਾਠਕ ਨੂੰ
ਜੀ।
ਤਾਂ ਜਿੰਨੇ ਵੀ ਫੀਅਰ ਵਰਡਸ ਨੇ ਤੁਸੀਂ ਕਿਸੇ ਏਅਰਪੋਰਟ ਦੇ ਉੱਤੇ ਜਾ ਕੇ ਤੁਸੀਂ ਕਿਸੇ ਨੂੰ ਚਿੱਲਾ ਕੇ ਕਹਿ ਦੋਗੇ ਯਾਰ ਸਮਾਈਲ, ਮੈਨੂੰ ਲੱਗਦਾ ਬਹੁਤ ਘੱਟ ਲੋਕ ਰਿਸਪੋਂਸ ਕਰਨਗੇ। ਜੇ ਤੁਸੀਂ ਕਹਿ ਦੋਗੇ ਬੰਬ ਤਾਂ ਫਿਰ ਸਾਰਿਆਂ ਦੇ ਕੰਨ ਖੜੇ ਹੋ ਜਾਣੇ ਤੇ ਹੋ ਸਕਦਾ ਲੋਕ ਦੌੜ ਭੱਜ ਵੀ ਕਰਨ। ਤਾਂ ਉਹ ਜਿਹੜਾ ਹਿਊਮਨ ਇੰਸਟਿੰਕਟ ਹੈਗਾ ਸਾਡੀਆਂ ਉਹ ਕਹਿੰਦੇ ਹੁੰਦੇ ਦਿਮਾਗ ਦੇ ਵਿੱਚ ਬੈਠਾ ਹੋਇਆ, ਜਿਹੜਾ ਜੰਗਲਾਂ ਚ ਰਹਿੰਦੇ ਸੀਗੇ ਤਾਂ ਫਿਰ ਉਹ ਡਰ ਵੀ ਰਿਹਾ, ਅਸੀਂ ਮਤਲਬ ਕਿ ਇੰਨੇ ਯੁੱਧ ਦੇਖੇ ਹੈਗੇ ਆ, ਇਨਸਕਿਉਰਿਟੀ ਤੇ ਡਰ ਜਿਹੜਾ ਹੈਗਾ ਉਹ ਸਾਡੇ ਅੰਦਰ ਪਿਆ ਹੈਗਾ ਤੇ ਉਹਦੇ ਵੱਲ ਅਸੀਂ ਜ਼ਿਆਦਾ ਆਕਰਸ਼ਿਤ ਹੁੰਦੇ ਹਾਂ। ਇੱਕ ਤਾਂ ਇੱਕ ਇਸ ਗੱਲ ਨੂੰ ਲੈ ਕੇ ਜਿਹੜਾ ਹੈਗਾ ਆਪਾਂ ਇਸ ਗੱਲ ਨੂੰ ਸ਼ੁਰੂ ਕਰਦੇ ਹੈਗੇ ਹਨਾ, ਤਾਂ ਉਹਦੇ ਵਿੱਚ ਕੀ ਹੁੰਦਾ ਫਿਰ ਡਰ ਜਿਹੜੇ ਹੈਗੇ ਆ ਉਹ ਕਿੱਦਾਂ ਫਰੇਮ ਕੀਤੇ ਜਾਂਦੇ ਹੈਗੇ ਆ ਤੇ ਉਹਦਾ ਫਾਇਦਾ ਕੌਣ ਉਠਾਉਣਾ ਚਾਹੁੰਦਾ ਹੈਗਾ। ਮੈਨੂੰ ਲੱਗਦਾ ਵੀ ਅੱਜ ਦੇ ਸਮੇਂ ਦੇ ਵਿੱਚ ਜਿਸ ਸਮੇਂ ਦੇ ਵਿੱਚ ਅਸੀਂ ਫੇਕ ਨਿਊਜ਼ ਨਾਲ ਲੜ ਰਹੇ ਹਾਂ, ਆਰਟੀਫਿਸ਼ਲ ਇੰਟੈਲੀਜੈਂਸ ਦੇ ਦੌਰ ਦੇ ਵਿੱਚ ਅਸੀਂ ਆ ਗਏ ਹਾਂ ਜਿੱਥੇ ਵੀਡੀਓ ਦਾ ਨੀ ਪਤਾ ਲੱਗਦਾ ਕਿ ਇਹ ਸੱਚੀ ਆ ਜਾਂ ਝੂਠੀ ਆ, ਜਿੱਥੇ ਫੋਟੋ ਦਾ ਨੀ ਪਤਾ ਲੱਗਦਾ ਇਹ ਸੱਚੀ ਆ ਝੂਠੀ ਆ, ਕਿਸੇ ਦੀ ਮਤਲਬ ਰਿਲਾਇਬਿਲਿਟੀ ਕੋਈ ਨੀ ਹੈਗੀ ਕਿਹੜੀ ਚੀਜ਼ ਸੱਚੀ ਆ ਕਿ ਝੂਠੀ ਹੈਗੀ ਆ। ਉੱਥੇ ਇਹ ਜਿਹੜਾ ਡਰ ਹੈਗਾ ਉਹ ਹੋਰ ਜ਼ਿਆਦਾ ਜਿਹੜਾ ਹੈਗਾ ਉਹ ਫੈਲਦਾ ਹੈਗਾ, ਕਿਉਂਕਿ ਹਰ ਰੋਜ਼ ਤੁਹਾਡੇ ਕੋਲ ਇਨਫੋਰਮੇਸ਼ਨ ਦਾ ਫਲੱਡ ਆ ਰਿਹਾ ਹੈਗਾ ਤੇ ਤੁਹਾਨੂੰ ਫਿਲਟਰ ਕਰਨਾ ਔਖਾ ਹੋ ਜਾਂਦਾ ਹੈਗਾ ਕਿ ਹੁਣ ਇਹਦੇ ਵਿੱਚੋਂ ਸੱਚ ਕੀ ਆ, ਝੂਠ ਕੀ ਹੈਗਾ, ਕਿਸ ਚੀਜ਼ ਤੋਂ ਡਰਿਆ ਜਾਵੇ, ਕਿਸ ਚੀਜ਼ ਤੋਂ ਨਾ ਡਰਿਆ ਜਾਵੇ। ਤਾਂ ਇਸ ਸਾਰੇ ਸਿਨੈਰੀਓ ਦੇ ਵਿੱਚ ਜਿਹੜੇ ਹੈਗੇ ਆ ਉਹ ਦੌੜ ਲੱਗੀ ਹੋਈ ਆ, ਖਾਸ ਕਰਕੇ ਨਿਊਜ਼ ਚੈਨਲਸ ਦੀ, ਤੇ ਹੁਣ ਜਿਹੜੇ ਨਵਾਂ ਫਾਰਮੈਟ ਆ ਗਿਆ ਤੁਹਾਡੀ ਸਕਰੀਨ ਦੇ ਉੱਤੇ ਹੀ ਨਿਊਜ਼ ਜਿਹੜੇ ਹੈਗੇ ਆ ਉਹ ਫੇਸਬੁੱਕ ਵਾਇਆ ਫੇਸਬੁੱਕ ਜਾਂ ਯੂਟਿਊਬ ਦੇ ਚੈਨਲ ਦੇ ਥਰੂ ਆ ਰਹੇ ਆ। ਤਾਂ ਉੱਥੇ ਹੁਣ ਤੁਸੀਂ ਫਿਰ ਉਹ ਆਪਣੀਆਂ ਗੱਲਾਂ ਆ ਜਾਂਦੀਆਂ ਨੇ ਵੀ ਅਟੈਂਸ਼ਨ ਕਿਵੇਂ ਲੈਣੀ ਹੈਗੀ। ਤੁਸੀਂ ਸਨਸਨੀ ਨਹੀਂ ਫੈਲਾਓਗੇ ਤਾਂ ਲੋਕ ਤੁਹਾਡੀ ਵੀਡੀਓ ਦੇ ਉੱਤੇ ਕਲਿੱਕ ਨਹੀਂ ਕਰਨਗੇ, ਤੁਹਾਡੀ ਵੀਡੀਓ ਤੇ ਕਲਿੱਕ ਨਹੀਂ ਕਰਨਗੇ, ਵਿਊਜ਼ ਨਹੀਂ ਆਉਣਗੇ, ਵਿਊਜ਼ ਨਹੀਂ ਆਉਣਗੇ ਤਾਂ ਤੁਹਾਡਾ ਉੱਥੇ ਰਹਿਣ ਦਾ ਕੋਈ ਮਤਲਬ ਨਹੀਂ ਬਣ ਜਾਂਦਾ, ਕਿਉਂਕਿ ਤੁਸੀਂ ਉੱਥੇ ਫਾਈਨੈਂਸ਼ੀਅਲ ਪਰਪਸ ਨਾਲ ਹੋ।
ਠੀਕ ਹੈ ਜੀ।
ਤਾਂ ਉਹਦੇ ਲਈ ਦੋਨਾਂ ਸਾਈਡ ਤੋਂ ਉਹ ਕਹਿੰਦੇ ਹੁੰਦੇ ਆ ਨੈਗੇਟਿਵ ਤੇ ਪੋਜ਼ਿਟਿਵ ਜੁੜ ਜਾਂਦਾ ਹੈਗਾ ਵੀ ਇੱਕ ਜਣਾ ਜਿਹੜਾ ਹੈਗਾ ਉਹ ਉਹਨੂੰ ਅੱਗੇ ਲੈ ਕੇ ਜਾਂਦਾ ਹੈਗਾ ਤੇ ਦੂਜਾ ਉਹਨੂੰ ਆਪਦੇ ਡਰ ਦੇ ਵਿੱਚ ਜਿਹੜਾ ਹੈਗਾ ਸਮਾਉਣ ਦੀ ਕੋਸ਼ਿਸ਼ ਕਰਦਾ ਹੈਗਾ। ਸੋ ਇਹ ਟੂ ਵੇ ਜਿਹੜਾ ਸਿਸਟਮ ਜਿਹੜਾ ਚੱਲਦਾ ਹੈਗਾ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਆ ਜਾਂਦੀਆਂ ਹੈਗੀਆਂ ਜਿਹਦੇ ਵਿੱਚ ਮਤਲਬ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਵੀ ਇਹ ਸੱਚ ਆ ਜਾਂ ਝੂਠ ਆ ਤੇ ਤੁਸੀਂ ਅਨਸੈਸਰੀ ਜਿਹੜੇ ਡਰ ਹੈਗੇ ਆ ਉਹ ਆਪਦੇ ਮਨ ਦੇ ਵਿੱਚ ਬਿਠਾ ਕੇ ਰੱਖਦੇ ਹੋ। ਸੋ ਮੇਰੀ ਪੋਸਟ ਇਹਦੇ ਨਾਲ ਹੀ ਸੰਬੰਧਿਤ ਸੀਗੀ ਕਿ ਫੇਸਬੁੱਕ ਦੇ ਉੱਤੇ ਕਮ ਸੇ ਕਮ ਤੁਹਾਨੂੰ ਜਾਂ ਕਿਸੇ ਵੀ ਨਿਊਜ਼ ਪੋਰਟਲ ਦੇ ਉੱਤੇ ਵੀ ਏਵਨ ਦਨ ਜਿਹੜਾ ਹੈਗਾ ਕੁਛ ਵੀ ਜਿਹੜਾ ਹੈਗਾ ਸ਼ੇਅਰ ਕਰਨ ਤੋਂ ਪਹਿਲਾਂ ਤੁਹਾਨੂੰ ਥੋੜੀ ਜਿਹੀ ਉਹਦੀ ਹੁਣ ਤਾਂ ਤੁਹਾਡੇ ਕੋਲ ਗੂਗਲ ਵੀ ਹੈਗਾ ਹਨਾ, ਮਤਲਬ ਤੁਹਾਨੂੰ ਕਿਸੇ ਲਾਇਬ੍ਰੇਰੀ ਦੀ ਕਿਤਾਬ ਦਾ ਰੈਫਰੈਂਸ ਚੱਕਣ ਜਾਣ ਦੀ ਲੋੜ ਨਹੀਂ ਹੈਗੀ ਗੀ। ਪੁਰਾਣੇ ਲੋਕਾਂ ਨੂੰ ਤਾਂ ਸਲਾਮ ਹੈਗਾ ਜਿਹੜੇ ਕੋਈ ਖੋਜ ਕੰਮ ਕਰਦੇ ਸੀਗੇ ਤਾਂ ਉਹਨਾਂ ਨੂੰ ਲਾਇਬ੍ਰੇਰੀਆਂ ਛਾਨਣੀਆਂ ਪੈਂਦੀਆਂ ਸੀਗੀਆਂ, ਕਿਤਾਬਾਂ ਪੜ੍ਹਨੀਆਂ ਪੈਂਦੀਆਂ ਸੀ। ਹੁਣ ਤਾਂ ਇੱਕ ਕਲਿੱਕ ਹੈਗੀ ਆ, ਹੁਣ ਤਾਂ ਤੁਸੀਂ ਨਿਊਜ਼ ਨੂੰ ਵੀ ਫਿਲਟਰ ਕਰ ਸਕਦੇ ਹੋ ਵੀ ਇਹ ਸੱਚ ਜਾਂ ਝੂਠ ਹੈ, ਥੋੜੇ ਟਾਈਮ ਬਾਅਦ ਉਹਦਾ ਪਤਾ ਲੱਗ ਜਾਂਦਾ ਹੈਗਾ।
ਠੀਕ ਹੈ ਜੀ।
ਸੋ ਉੱਥੇ ਵੀ ਇਹੋ ਜਿਹਾ ਸਿਸਟਮ ਚੱਲ ਰਿਹਾ ਜਿਹੜਾ ਹੈਗਾ ਉਹ ਥੋੜਾ ਜਿਹਾ ਤੁਹਾਨੂੰ ਜ਼ਿਆਦਾ ਜਿਹੜਾ ਹੈਗਾ ਉਹ ਫੀਅਰ ਕ੍ਰੀਏਟ ਕਰਦਾ ਹੈਗਾ ਜਿਹੜਾ ਅਨਨੈਸੈਸਰੀ ਆ, ਜਿਹਦੇ ਪਿੱਛੇ ਕੁਛ ਮਤਲਬ ਕੋਈ ਪੁਖਤਾ ਜਿਹੜੇ ਹੈਗੇ ਉਹ ਸਬੂਤ ਵੀ ਨਹੀਂ ਹੈਗੇ, ਬੇਸਿਰ ਪੈਰ ਦੇ ਵੀ ਹੈਗੇ ਨੇ ਤੇ ਚਲੋ ਕੁਛ ਜਿਹੜੇ ਹੈਗੇ ਉਹ ਜਾਇਜ਼ ਵੀ ਨੇ। ਸੋ ਉਹਨਾਂ ਦੇ ਵਿੱਚ ਫਿਲਟਰ ਕਰਨਾ ਜਿਹੜਾ ਹੈਗਾ ਉਸਨੂੰ ਉਹ ਆਉਣਾ ਚਾਹੀਦਾ ਜਾਂ ਔਖਾ ਹੈਗਾ। ਜੀ
ਜੀ ਗੁਰਵਿੰਦਰ ਜੀ, ਇਹ ਬਿਲਕੁਲ ਠੀਕ ਹੈ। ਜਦੋਂ ਆਪਾਂ ਉਸ ਵਿਸ਼ੇ ਤੇ ਆਉਂਦੇ ਹਾਂ ਨੌਜਵਾਨੀ ਵਾਲੇ, ਪਰ ਉਹ ਤੋਂ ਪਹਿਲਾਂ ਇੱਕ ਗੱਲ ਮੈਂ ਮੀਡੀਆ ਦੇ ਸੰਦਰਭ ਵਿੱਚ ਆਪਾਂ ਹੋਰ ਸਪਸ਼ਟ ਕਰ ਲਈਏ ਇਹਨੂੰ। ਮੈਂ ਆਪ ਵੀ ਬੜੇ ਸਮੇਂ ਤੋਂ ਵੇਖ ਰਿਹਾ, ਤੁਸੀਂ ਮੀਡੀਆ ਦੇ ਬੜਾ ਸੋਹਣਾ ਕਮੈਂਟ ਲਿਖਿਆ ਕਿ ਆਹ ਪੰਜਾਬੀ ਚੈਨਲਾਂ ਤੇ ਪੱਤਰਕਾਰਾਂ ਦਾ ਵੀ ਉਹੀ ਕੰਮ ਆ, ਹਰ ਦਿਨ ਨਵੇਂ ਹਨੇਰੇ ਦਾ ਡਰ ਦਿਖਾ ਕੇ ਲਾਈਕ ਵਿਊ ਵਾਲੀ ਟਾਰਚ ਵਿੱਚੋਂ ਥੋੜੀ ਦੇਰ ਪਹਿਲਾਂ, ਚਲੋ ਆਪਾਂ ਉਹਨਾਂ ਦੇ ਡਾਕਟਰ ਦਾ ਨਾਂ ਲੈ ਕੇ ਵੀ ਗੱਲਬਾਤ ਕਰਾਂਗੇ, ਜਿਹੜੀ ਮੀਡੀਆ ਦੀ ਗੱਲ ਹੈ ਨਾ, ਮੈਂ ਬਹੁਤ ਪੱਤਰਕਾਰਾਂ ਨੂੰ ਦੇਖਿਆ ਵੀ ਉਹ ਬੜੇ ਤਕੜੇ ਤੇ ਬੋਲਡ, ਜਿਵੇਂ ਥਾਣੇਦਾਰ ਨਹੀਂ ਬੈਠਾ ਹੁੰਦਾ ਤੇ ਉਹ ਐਂ ਸਵਾਲ, ਨਾ ਫਿਰ ਇਹ ਨਹੀਂ ਹੋਇਆ ਨਾ ਫਿਰ ਆ ਤੇ ਉਦੋਂ ਫਿਰ ਤੁਸੀਂ ਐਂ ਕੀਤਾ ਸੀ, ਮਤਲਬ ਕਿ ਲੋਕਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੜਾ ਧੜੱਲੇਦਾਰ ਪੱਤਰਕਾਰ ਹੈ ਤੇ ਉਹ ਹੁੰਦੀ ਸਟੇਜ ਮੈਨੇਜਡ ਇੰਟਰਵਿਊ ਹੈ, WWF ਜਿਵੇਂ ਐਫ ਵਾਲੇ ਹੁੰਦੇ ਨਾ ਫਾਈਟਰ, ਉਹਨਾਂ ਦੇ ਮੁੱਕੇ ਮਾਰਦਿਆਂ ਨੂੰ ਦੇਖ ਕੇ ਵੀ ਪਤਾ ਲੱਗ ਜਾਂਦਾ ਵੀ ਕਿੱਡਾ ਕੁ ਮਾਰਿਆ, ਸਰੀਰ ਤਕੜੇ ਹੁੰਦੇ ਨੇ। ਸੋ ਇਹ ਇੱਕ ਡਰਾਮੇਬਾਜ਼ੀ ਦਾ ਦੌਰ ਹੈ, ਮੀਡੀਆ ਦੇ ਉੱਪਰ ਵਿਕਦਾ ਵੀ ਇਹੀ ਹੈ ਕਿ ਚਲੰਤ ਗੱਲਾਂ, ਤੇਜ਼ ਤਰਾਰ ਗੱਲਾਂ, ਮਸਾਲੇਦਾਰ ਗੱਲਾਂ ਕਰੋ ਤੇ ਲੋਕਾਂ ਦੀ ਪਾਚਨ ਸ਼ਕਤੀ ਖਰਾਬ ਕਰ ਦੋ, ਪਰ ਇਹਦੀ ਕੋਈ ਪਰਵਾਹ ਨਹੀਂ ਕਰਦਾ, ਕਹਿੰਦਾ ਮਾਲ ਵਿਕ ਗਿਆ ਬਸ ਚੱਲੀਏ ਘਰਾਂ ਨੂੰ। ਸਮੋਸੇ ਵੇਚਣੇ ਸੌਖੇ ਆ ਤੇ ਕੇਲੇ ਤੇ ਅੰਬ ਜਿਹੜਾ ਫਰੂਟ ਆ ਉਹ ਵੇਚਣਾ ਔਖਾ ਹੋਇਆ ਪਿਆ।
ਜੀ ਬਿਲਕੁਲ।
ਤੇ ਹੁਣ ਆਪਾਂ
ਜੀ
ਤੁਸੀਂ ਪਹਿਲਾਂ ਆਪਣੀ ਗੱਲ ਕੰਪਲੀਟ ਕਰੋ, ਇਹ ਤੇ ਕੀ ਕਹਿਣਾ ਸੀ?
ਮੈਂ ਇਹੀ ਕਹਿਣਾ ਸੀਗਾ ਕਿ ਜਿਹੜੇ ਇਸ ਦੌਰ ਦੇ ਵਿੱਚ ਵੀ ਜਿਹੜੇ ਹੈਗੇ ਆ ਨਾ ਉਹ ਸਿੱਧੀ ਜੀ ਗੱਲ ਹੈਗੀ ਆ ਵੀ ਤੁਸੀਂ ਕੰਜ਼ਿਊਮਰ ਨੂੰ ਕੁਛ ਵੀ ਵੇਚਣਾ ਹੈਗਾ, ਚਾਹੇ ਉਹ ਟਾਰਚ ਆ, ਚਾਹੇ ਉਹ ਡਰ ਦੀ ਟਾਰਚ ਹੈਗੀ ਆ, ਜਾਂ ਕੁਛ ਵੀ ਹੈਗਾ, ਮਿਸ ਇਨਫੋਰਮੇਸ਼ਨ ਹੈਗੀ ਆ, ਉਹ ਕਿਸੇ ਬੰਦੇ ਦੀ ਸਾਈਕੋਲੋਜੀ ਨੂੰ, ਸਮਾਜ ਨੂੰ ਉਹ ਹਿੱਟ ਕਰ ਰਹੀ ਹੈ ਕਿ ਨਹੀਂ ਕਰ ਰਹੀ, ਇਹਦੇ ਪਿੱਛੇ ਮਤਲਬ ਪੱਤਰਕਾਰੀ ਦੇ ਵਿੱਚ ਤਾਂ ਐਥਿਕਸ ਨਾਲ ਹੀ ਕੋਈ ਚੀਜ਼ ਬਚੀ ਹੋਈ ਨਹੀਂ ਗੀ। ਸੋ ਜਿਹੜਾ ਸੌਦਾ ਵੇਚਣਾ ਜਿਹੜਾ ਹੈਗਾ ਉਹ ਪ੍ਰਾਈਮ ਫੋਕਸ ਹੈਗਾ, ਉਹ ਵਿਕੇ ਜਿਵੇਂ ਮਰਜ਼ੀ ਵਿਕੇ, ਠੀਕ ਆ, ਉਹਦੇ ਤੇ ਕੋਈ ਐਥਿਕ ਵਾਲੀ ਗੱਲ ਨਹੀਂ ਹੈਗੀ ਕਿ ਅਸੀਂ ਕੁਛ ਜਿਹੜੇ ਨੋਰਮਸ ਜਿਹੜੇ ਹੈਗੇ ਉਹਦੇ ਰੱਖਣੇ ਆ। ਸੋ ਵੇਖ ਰਿਹਾ ਜੀ। ਜੀ ਹਾਂਜੀ।
ਤੇ ਭਾਜੀ ਹੁਣ ਜਿਹੜੀ ਕਰੰਟ ਕਿਸੇ ਦੀ ਤੁਸੀਂ ਇੰਟਰਵਿਊ ਦੇਖੀ ਉਹਦੇ ਤੇ ਬੜਾ ਤੇਜ਼ ਟਾਈਟਲ ਪਾਇਆ, ਦੇਖੋ ਹੁਣ ਟਾਈਟਲ ਪਾਉਣ ਦੀ ਵੀ ਬੜੀ ਕਲਾ ਆ, ਉਹ ਸਾਨੂੰ ਵੀ ਇਹ ਕਹਿੰਦੇ ਆ ਵੀ ਜਦੋਂ ਵੀਡੀਓ ਕੋਈ ਪਾਉਣਾ ਹੋਵੇ ਨਾ ਵੀ ਤੁਸੀਂ ਇਹ ਚ ਪਾ ਦੋ, ਇਹ ਚ ਸੈਕਸ ਆ ਜਾਵੇ ਜਾਂ ਇਹ ਚ ਕੁਛ ਹੋਰ ਆ ਜਾਵੇ, ਕੋਈ ਦੋ ਚਾਰ ਤਿੱਖੇ ਜੇ ਸ਼ਬਦ ਪਾਓ ਫੇਰ ਲੋਕ ਚਟਕਾਰੇ ਦੇਖਣ ਵਾਸਤੇ ਆਉਣਗੇ, ਕਿਉਂਕਿ ਲੋਕ ਵੀ ਸੰਜੀਦਾ ਬਹਿਸ ਦੇਖਣ ਦੀ ਬਜਾਏ ਬਹੁਤੇ ਚਟਕਾਰੇ ਵਾਲੇ ਟਾਈਟਲਾਂ ਨੂੰ ਭੱਜਦੇ ਆ। ਹੁਣ ਇੱਕ ਡਿਬੇਟ ਕਿਤੇ ਗੱਲਬਾਤ ਹੋ ਰਹੀ ਹੈ ਜਿਹਦਾ ਤੁਸੀਂ ਫੋਟੋ ਵੀ ਖਿੱਚ ਕੇ ਪਾਈ ਹੈ ਬਲਰ ਕਰਕੇ, ਉੱਥੇ ਲਿਖਿਆ ਕਿ 18 ਤੋਂ 25 ਸਾਲਾਂ ਦੇ ਨੌਜਵਾਨ ਨਹੀਂ ਲੱਭਦੇ ਹੁਣ ਪੰਜਾਬ ਵਿੱਚ, ਤੇ ਇਹ ਤੋਂ ਬਾਅਦ ਤੁਸੀਂ ਹੁਣ ਗੱਲ ਸੁਣੋਗੇ। ਹੁਣ ਇੱਥੋਂ ਆਪਾਂ ਗੱਲ ਚੱਕਦੇ ਹਾਂ ਕਿਉਂਕਿ ਤੁਹਾਨੂੰ ਵੀ ਇਸੇ ਗੱਲ ਨੇ ਟੁੰਬਿਆ, 18 ਤੋਂ 25 ਸਾਲ ਦੇ ਨੌਜਵਾਨ ਪੰਜਾਬ ਵਿੱਚ ਕਿਉਂ ਨਹੀਂ ਲੱਭਦੇ, ਤੇ ਫਿਰ ਇਹ ਮਹਾਨ ਬੰਦਿਆਂ ਨੇ ਜੋ ਦੱਸਿਆ ਹੁਣ ਉੱਥੇ ਵੀ ਚੱਲਾਂਗੇ, ਪਰ ਪਹਿਲਾਂ ਇਸੇ ਗੱਲ ਤੇ ਆਈਏ ਕਿ 18 ਤੋਂ 25 ਸਾਲ ਵਾਲੇ ਕਿੱਧਰ ਚਲੇ ਗਏ?
ਦੇਖੋ ਜੀ, ਕਿਤੇ ਨਹੀਂ ਗਏ ਗੇ। ਪਹਿਲਾਂ ਤਾਂ ਤੁਹਾਨੂੰ ਉਹੀ ਮੈਂ ਐਥਿਕਸ ਦੀ ਗੱਲ ਕਰ ਰਿਹਾ ਸੀ, ਜਾਂ ਤੁਹਾਨੂੰ ਦੇਖੋ ਸੱਚ ਏਡਾ ਜਿਹੜਾ ਹੈਗਾ ਨਾ ਉਹ ਕਈ ਵਾਰੀ ਲੱਭਣਾ ਔਖਾ ਹੋ ਜਾਂਦਾ, ਪਰ ਕਈ ਵਾਰੀ ਏਡਾ ਵੀ ਔਖਾ ਨਹੀਂ ਹੁੰਦਾ ਵੀ ਤੁਸੀਂ ਉਸ ਤੁਸੀਂ ਬੈਠੇ ਬੈਠੇ ਵੀ ਕਈ ਵਾਰੀ ਨੀਂਹ ਜਲਾ ਕੇ ਪਹੁੰਚ ਜਾਂਦੇ ਹਾਂ। ਮਤਲਬ ਹੁਣ ਇਹਨਾਂ ਦਾ ਟਾਈਟਲ ਹੈਗਾ ਕਿ ਮਤਲਬ ਜਿਹੜੀ ਇਹਨਾਂ ਨੇ ਇੱਕ ਉਹਨੂੰ ਕੈਪਸ਼ਨ ਕਹਿ ਲੋ ਜਾਂ ਉਹਨੂੰ ਸਕਰੀਨ ਸ਼ਾਟ ਕਹਿ ਲੋ ਜਾਂ ਜੋ ਵੀ ਹੈ ਨਾ, ਤਾਂ ਤੇ ਉਹਦੇ ਵਿੱਚ ਇਹਨਾਂ ਨੇ ਕਿਹਾ ਵੀ 18 ਸਾਲ ਤੋਂ 25 ਸਾਲ ਦੇ ਨੌਜਵਾਨ ਨਹੀਂ ਲੱਭਦੇ ਪੰਜਾਬ ਦੇ ਵਿੱਚ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਗਏ ਕਿੱਥੇ ਹੋ?
ਹਾਂਜੀ
ਠੀਕ ਹੈ, ਇਹਨਾਂ ਨੇ ਅੱਗੇ ਜ਼ਿਕਰ ਕੀਤਾ ਇਸ ਕਲਿੱਪ ਦੇ ਵਿੱਚ ਜੀ ਬਾਹਰ ਚਲੇ ਗਏ, ਬਟ ਤੁਸੀਂ ਕੁੱਲ ਪੰਜਾਬ ਦੇ ਵਿੱਚ ਜੇਕਰ ਧਨੀ ਕਿਸਾਨੀ ਦੇ ਇੱਕ ਸੈਕਸ਼ਨ ਨੂੰ ਛੱਡ ਦਿਓ, ਫਿਰ ਤੁਸੀਂ ਇੱਕ ਮਿਡਲ ਕਲਾਸ ਵਾਲੇ ਸੈਕਸ਼ਨ ਦੇ ਵਿੱਚ ਆ ਜਾਓ, ਸਮ ਹੋ ਉਹ ਕਿਸੇ ਨਾ ਕਿਸੇ ਤਰੀਕੇ ਨਾਲ 15 ਲੱਖ ਤੋਂ 30 ਲੱਖ ਰੁਪਏ ਦੇ ਵਿੱਚ ਅਰੇਂਜ ਕਰ ਸਕਦੀ ਹੈ। ਤੇ ਜਿਹੜੀ 60% ਜਿਹੜੀ ਆਬਾਦੀ ਹੈਗੀ ਉਹ ਲੋਅਰ ਮਿਡਲ ਕਲਾਸ ਹੈ ਜਾਂ ਉਸ ਤੋਂ ਨੀਚੇ ਦੀ ਜਿਹੜੀ ਹੈਗੀ ਆ ਉਹ ਪਾਵਰਟੀ ਲਾਈਨ ਦੇ ਉੱਤੇ ਬੈਠੀ ਕਲਾਸ ਜਿਹੜੀ ਹੈਗੀ ਆ, ਜਿਹਦੇ ਵਿੱਚ ਕਿ ਬਹੁਤੇ ਜਿਹੜੇ ਹੈਗੇ ਆ ਦਲਿਤ ਵੀ ਸ਼ਾਮਲ ਨੇ, ਠੀਕ ਹੈ, ਉਹ ਲੋਕ ਪ੍ਰਵਾਸ ਕਰਕੇ ਕਿੱਥੇ ਜਾ ਸਕਦੇ ਨੇ?
ਹਾਂ, ਕੈਨੇਡਾ ਦਾ ਖਰਚਾ
ਆਫਟਰ ਆਲ ਤੁਸੀਂ ਬਾਹਰ ਜਾਣਾ ਹੈਗਾ ਤਾਂ ਉਹਦੇ ਲਈ ਹਿਊਜ ਅਮਾਉਂਟ ਆਫ ਮਨੀ ਜਿਹੜਾ ਹੈਗਾ ਤੁਹਾਨੂੰ ਚਾਹੀਦਾ ਹੈਗਾ। ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਕਿੰਨੇ ਜਿਹੜੇ ਪਿੰਡਾਂ ਦੇ ਲੋਕ ਜਿਹੜੇ ਹੈਗੇ ਜਾਂ ਸ਼ਹਿਰਾਂ ਦੇ ਵਿੱਚ ਤਾਂ ਫਿਰ ਵੀ ਹਜੇ ਮਾਈਗ੍ਰੇਸ਼ਨ ਦੀ ਰੇਸ਼ੋ ਜਿਹੜੀ ਘੱਟ ਹੈਗੀ ਆ, ਕਿੰਨੇ ਪਿੰਡਾਂ ਦੇ ਵਿੱਚ ਤੁਸੀਂ ਨਿੱਕੇ ਨਿੱਕੇ ਪਿੰਡ ਵੀ ਲਾ ਲਓ ਜਾਂ ਨਿੱਕੇ ਤੋਂ ਵੱਡੇ ਪਿੰਡ ਵੀ ਲਾ ਲਓ, ਕਿੰਨੇ ਪਿੰਡਾਂ ਦੇ ਕੋਲੇ ਜਿਹੜੀ ਹੈਗੀ ਆ ਇੰਨੇ ਅਸਾਸੇ ਨੇ ਕਿ ਉਹ ਆਪਣੇ ਬੱਚੇ ਦੇ ਲਈ, ਹੁਣ ਬੱਚੇ ਵੀ ਜਿਹੜੇ ਹੈਗੇ ਕਮ ਸੇ ਕਮ ਤਾਂ 2 ਨੇ, ਠੀਕ ਹੈ, ਤੁਸੀਂ ਮਿਨੀਮਮ ਵੀ 2 ਲਾ ਕੇ ਚੱਲੋ, ਕਿਉਂਕਿ ਅੱਜ ਦੇ ਦੌਰ ਦੇ ਵਿੱਚ ਜੇ ਪਿਛਲੇ ਆਪਾਂ 90s ਵਾਲੇ ਬੱਚੇ ਵੀ ਗਿਣ ਲਈਏ ਜਿਹੜੇ ਹੁਣ ਥੋੜੇ ਜਿਹੇ ਜਵਾਨ ਹੋ ਗਏ, ਜਾਂ 2000 ਵਾਲੇ ਬੱਚੇ ਵੀ ਗਿਣ ਲਏ ਜਿਹੜੇ ਹੁਣ 22-25 ਸਾਲ ਦੇ ਹੋ ਗਏ ਆ, ਜੇ ਤੁਸੀਂ ਮਿਨੀਮਮ 2 ਵੀ ਮੰਨ ਕੇ ਚੱਲੋ, ਇੱਕ ਮੁੰਡਾ ਤੇ ਇੱਕ ਕੁੜੀ ਦੀ ਰੇਸ਼ੋ ਵੀ ਲਾ ਕੇ ਚੱਲੋ ਜਿਹੜੀ ਕਿ ਲਗਭਗ ਸਾਡੇ ਬਰਾਬਰ ਹੀ ਆ ਪੰਜਾਬ ਦੇ ਵਿੱਚ, ਅਸੀਂ ਮਤਲਬ ਤੱਥਾਂ ਦੇ ਨਾਲ ਗੱਲ ਕਰਨ ਜਾ ਰਹੇ ਹੈਗੇ ਆ, ਮਤਲਬ ਐਵੇਂ ਨੀ ਗੱਲ ਕਰ ਰਹੇ ਕੁਛ ਹਵਾ ਦੇ ਵਿੱਚ, ਤੁਸੀਂ ਉਸ ਰੇਸ਼ੋ ਤੋਂ ਚੱਲੋ, 846 ਜਿਹੜੇ ਹੈਗੇ ਆ ਉਹ ਕੁੜੀਆਂ ਨੇ 925,000 ਦੇ ਪਿੱਛੇ, ਹਨਾ,
1000 ਮੁੰਡੇ ਪਿੱਛੇ,
ਜਾਂ ਇਸ ਤੋਂ 900 ਦੇ ਕਰੀਬ ਜਿਹੜੀਆਂ ਹੈਗੀਆਂ
ਕੁੜੀਆਂ
ਉਹ, ਕਿਉਂਕਿ 2011 ਤੋਂ ਬਾਅਦ ਜਿਹੜੀ ਹੈਗੀ ਆ ਉਹ ਮਰਦਮਸ਼ੁਮਾਰੀ ਨਹੀਂ ਹੋਏਗੀ, ਤਾਂ ਇਹ ਅਨਜ਼ੂਮਡ ਜਿਹੜੇ ਹੈਗੇ ਆ ਡਾਟਾ ਕਿ ਬਰਥ ਰੇਟ ਦੇ ਹਿਸਾਬ ਦੇ ਨਾਲ ਡਾਟਾ ਜਿਹੜਾ ਮੈਂ ਇਸ ਪੋਸਟ ਦੇ ਵਿੱਚ ਲਿਖਣ ਤੋਂ ਪਹਿਲਾਂ ਜਿਹੜਾ ਹੈਗਾ ਉਹਨੂੰ ਖੰਗਾਲਿਆ ਸੀ, ਤਾਂ ਉਸ ਹਿਸਾਬ ਦੇ ਨਾਲ ਵੀ ਜਿਹੜੇ ਹੈਗੇ ਤੁਸੀਂ ਜੇ ਕੁੜੀ ਦਾ ਮੈਰਿਜ ਕਰੋਗੇ ਤਾਂ ਉਹਦੇ ਵਿੱਚ ਵੀ ਜਿਹੜੇ ਹੈਗੇ ਆ 12-15 ਲੱਖ ਦਾ ਖਰਚਾ ਹੈਗਾ, ਜੇ ਕੁੜੀ ਨੂੰ ਬਾਹਰ ਭੇਜੋਗੇ ਤਾਂ ਵੀ ਇੰਨਾ ਖਰਚਾ ਹੈਗਾ, ਜੇ ਤੁਸੀਂ 2 ਬੱਚਿਆਂ ਨੂੰ ਸੈੱਟ ਕਰਨਾ, ਇਟ ਮੀਨਸ ਕਿ ਤੁਹਾਡੇ ਕੋਲ ਜਿਹੜੀ ਗੇਨ ਕੈਪੀਟਲ ਜਿਹੜੀ ਹੈਗੀ ਆ ਤੁਹਾਡੇ ਕੋਲ ਜਿਹੜਾ ਟਰਨ ਓਵਰ ਹੈਗਾ ਘੱਟੋ ਘੱਟ 50 ਲੱਖ ਰੁਪਏ ਦਾ ਹੋਊਗਾ, ਤੇ ਕੀ ਪੰਜਾਬ ਜਿਹੜਾ ਹੈਗਾ ਜਿਹਦੇ ਸਿਰ ਦੇ ਉੱਤੇ ਕਿੰਨੇ ਹਜ਼ਾਰ 2.76 ਹਜ਼ਾਰ ਕਰੋੜ ਦਾ ਕਰਜ਼ਾ ਜਿਹੜਾ ਹੈਗਾ, ਸ਼ਾਇਦ ਮੈਂ ਇਸ ਅੰਕੜੇ ਨੂੰ ਸ਼ੋਰ ਨਹੀਂ ਕਰਦਾ ਗਾ ਪਰ ਮੇਰੇ ਦਿਮਾਗ ਦੇ ਵਿੱਚ ਕਿਤੇ ਹੈਗਾ ਵੀ 2.76 ਸਮਥਿੰਗ ਜਿਹੜਾ ਹੈਗਾ ਲੱਖ ਦਾ ਕਰਜ਼ਾ, ਉਸ ਕਰਜ਼ੇ ਦੇ ਵਿੱਚ GDP ਨੂੰ ਰਲਾ ਮਿਲਾ ਕੇ ਕੀ ਤੁਸੀਂ ਇਹ ਇਮੇਜਿਨ ਕਰ ਸਕਦੇ ਹੋ ਵੀ ਕਿੰਨੇ ਪਰਿਵਾਰਾਂ ਕੋਲ ਜਿਹੜਾ ਹੈਗਾ ਉਹ, ਜੇ ਤੁਸੀਂ ਪੰਜਾਬ ਨੂੰ ਖਾਲੀ ਕਰਨ ਦੀ ਗੱਲ ਹੀ ਕਰਦੇ ਹੋ ਕਿ 18-25 ਸਾਲ ਦੇ ਨੌਜਵਾਨ ਹੀ ਲੱਭਦੇ, ਕੀ ਤੁਸੀਂ ਇਟ ਮੀਨਸ ਕਿ ਸਾਡੇ 12,000 ਪਿੰਡ ਦੇ ਵਿੱਚ ਘੱਟੋ ਘੱਟ 10,000 ਪਿੰਡਾਂ ਦੇ ਕੋਲੇ ਜਿਹੜਾ ਹੈਗਾ 50 ਲੱਖ ਰੁਪਏ ਦਾ ਪਰਿਵਾਰਾਂ ਕੋਲੇ ਟਰਨ ਓਵਰ ਹੈਗਾ, ਇਟ ਮੀਨਸ ਕਿ ਅਸੀਂ ਜਿਹੜੇ GDP ਦੇ ਵਿੱਚ ਇੰਡੀਆ ਦੇ ਵਿੱਚ ਛੱਡੋ, ਮੇਰੇ ਖਿਆਲ ਦੇ ਵਿੱਚ ਏਸ਼ੀਆ ਦੇ ਵਿੱਚ ਨੰਬਰ 1 ਹੋਣੇ ਚਾਹੀਦੇ ਜੇ ਸਾਡੇ ਕੋਲ ਇੰਨੀ ਜਿਹੜੀ ਕੈਪੀਟਲ ਗੇਨ ਹੈਗੀ ਆ। ਚਲੋ ਤੁਸੀਂ 2000 ਪਿੰਡ ਛੱਡ ਵੀ ਦਿਓ, ਆਬਾਦੀ ਛੱਡ ਵੀ ਦਿਓ, ਜੇ 6000 ਪਿੰਡ ਵੀ ਜਿਹੜਾ ਹੈਗਾ ਉਹ ਮਿਨੀਮਮ ਜਿਹੜਾ ਹੈਗਾ ਉਹ 100 ਪਰਿਵਾਰ ਨੂੰ ਮੰਨ ਕੇ ਚੱਲੋ ਵੀ 100 ਪਰਿਵਾਰ ਦੀ ਉਹਦੀ ਇੱਕ ਗਿਣਤੀ ਹੈਗੀ ਆ, ਘੱਟੋ ਘੱਟ ਐਵਰੇਜ ਗਿਣਤੀ 100 ਪਰਿਵਾਰਾਂ ਦੀ ਹੈਗੀ ਆ, ਕੀ ਉਹ 50 ਲੱਖ ਰੁਪਏ ਦਾ ਟਰਨਓਵਰ ਜਿਹੜੇ ਹੈਗੇ ਆ ਉਹ 100 ਪਰਿਵਾਰਾਂ ਦੇ ਵਿੱਚੋਂ 10 ਪਰਿਵਾਰ ਵੀ ਲਾ ਲੈਣ, ਤਾਂ ਤੁਸੀਂ ਦੇਖੋ ਕਿੰਨਾ ਅਮਾਉਂਟ ਜਿਹੜਾ ਹੈਗਾ ਮਨੀ ਜਿਹੜੀ ਹੈਗੀ ਉਹ ਕਿੰਨੀ ਬਣਦੀ ਆ।
ਠੀਕ ਹੈ,
ਸੋ ਮਤਲਬ ਕਿੰਨੇ ਲੋਕ ਜਿਹੜੇ ਹੈਗੇ ਆ ਤੁਸੀਂ 1-3 ਕਰੋੜ ਦੀ ਆਬਾਦੀ ਦੇ ਵਿੱਚੋਂ 1.6 ਜਿਹੜੇ ਹੈਗੇ ਆ ਮਰਦ ਆ, ਤੇ ਬਹੁਤੇ ਜਿਹੜੇ ਹੈਗੇ ਆ ਉਹ ਨੌਜਵਾਨ ਨੇ, ਕਿਉਂਕਿ ਅੰਕੜੇ ਸਾਡੇ ਕੋਲ ਅਵੇਲੇਬਲ ਨਹੀਂ ਹੈਗੇ ਕਿ ਮਰਦਮਸ਼ੁਮਾਰੀ ਹੋਈ ਨੀ, ਪਰ ਅਜ਼ਿਊਮ ਕੀਤਾ ਜਾਂਦਾ ਕਿ ਕਿਉਂਕਿ ਭਾਰਤ ਜਿਹੜਾ ਯੰਗੈਸਟ ਕੰਟਰੀ ਹੈ, ਜਿਹੜੀ ਭਾਰਤ ਦੀ ਆਬਾਦੀ ਯੰਗੈਸਟ ਹੈ ਪੂਰੇ ਵਰਲਡ ਦੇ ਵਿੱਚ, ਤਾਂ ਉਸ ਹਿਸਾਬ ਨਾਲ ਜੇ ਅਸੀਂ ਇੰਡੀਆ ਦੇ ਵਿੱਚ ਪੰਜਾਬ ਦੀ ਇਹਨੂੰ ਕੰਟੈਕਸਟ ਦੇ ਵਿੱਚ ਦੇਖੀਏ ਤਾਂ ਇੱਥੇ ਵੀ ਜਿਹੜੇ ਹੈਗੇ ਆ 1.6 ਕਰੋੜ ਜਿਹੜੇ ਮਰਦਾਂ ਦੇ ਵਿੱਚੋਂ ਨੌਜਵਾਨ ਵਧੇਰੇ ਨੇ, ਠੀਕ ਹੈ, ਕੀ ਉਹ ਨੌਜਵਾਨਾਂ ਦੇ ਵਿੱਚੋਂ ਜੇ ਅਸੀਂ 6 ਕਰੋੜ ਵੀ ਮੋਟਾ ਹਿਸਾਬ ਲਾ ਲਈਏ, 6 ਕਰੋੜ ਵੀ ਲਾ ਲਈਏ, ਕਿ 6 ਕਰੋੜ ਨੌਜਵਾਨ ਬਾਹਰ ਚਲਾ ਗਿਆ?
ਨਹੀਂ ਨਹੀਂ, ਆਪਾਂ ਜੇ ਇਹਦੇ ਵਿੱਚ ਨਹੀਂ 60 ਲੱਖ ਕਰ ਲਈਏ, ਜਿਵੇਂ ਹੁਣ 50-50 ਲੱਖ ਨਾਲ ਬਣ ਗਿਆ ਨਾ 1.5 ਕਰੋੜ, ਹਾਂ ਜੇ 50-50 ਲੱਖ ਵੀ ਲਾਈਏ ਭਾਜੀ ਤਾਂ 1.5 ਕਰੋੜ ਬਣਦਾ ਮੁੰਡੇ ਮਰਦਾਂ ਦੀ ਗਿਣਤੀ, ਚਲੋ ਮਰਦਾਂ ਦੇ ਵਿੱਚ ਵੀ 33% ਲਾ ਲਓ ਵੀ 25-30 ਸਾਲ ਦੀ ਉਮਰ ਦੇ ਹੋਣਗੇ ਤਾਂ 50 ਕੁ ਲੱਖ ਮੁੰਡਾ ਮਰਦ ਹੈ ਜਿਹੜਾ ਉਹ ਨੌਜਵਾਨ ਹੋਊਗਾ, 50 ਲੱਖ ਦੀ ਤਾਂ 25 ਲੱਖ ਨੌਜਵਾਨ ਹੋਊਗਾ ਪੰਜਾਬ ਚ
ਜੀ,
ਤੇ ਕੈਨੇਡਾ ਚ ਤਾਂ ਗਿਆ ਹੀ 4 ਲੱਖ ਬੰਦਾ ਤੇ ਉਹ ਪੂਰੇ ਇੰਡੀਆ ਤੋਂ ਗਿਆ ਹੋਇਆ ਹੈ।
ਇਹੀ ਸਾਰੀ ਜਿਹੜੀ ਹੈਗੀ ਆ ਉਹ ਇਹੀ ਪ੍ਰੋਬਲਮ ਆ ਨਾ, ਤੁਸੀਂ ਸਮੱਸਿਆ ਨੂੰ, ਸਮੱਸਿਆ ਉੱਡੀ ਹੈ ਨੀ, ਤੁਸੀਂ ਡਰ ਦਾ ਕਾਰੋਬਾਰ ਕਰ ਰਹੇ ਹੋ, ਤੁਸੀਂ ਸਮੱਸਿਆ ਨੂੰ ਐਡੀ ਵਿਖਾ ਰਹੇ ਹੋ। ਹੁਣ ਮੈਂ ਇਹਨੂੰ ਇੱਕ ਮਾਈਨਰ ਲੈਵਲ ਦੇ ਲੈ ਕੇ ਆਉਣਾ ਹੈਗਾ ਇਸ ਗੱਲ ਨੂੰ, ਹੁਣ ਅਸੀਂ ਵੱਡੇ ਕੰਟੈਕਸਟ ਦੇ ਵਿੱਚ ਗੱਲ ਕਰ ਰਹੇ ਹਾਂ। ਮਾਈਨਰ ਲੈਵਲ ਦੇ ਵਿੱਚ ਪਿੱਛੇ ਜੇ ਫੈਬ ਦੇ ਮਹੀਨੇ ਦੇ ਵਿੱਚ ਮੇਰੇ ਪਿੰਡ ਦੇ ਮੁੰਡਿਆਂ ਨੇ, ਕਿਉਂਕਿ ਮੈਂ ਸ਼ਹਿਰ ਦੇ ਵਿੱਚ ਆ ਗਿਆ ਨੌਕਰੀ ਦੇ ਸਿਲਸਿਲੇ ਦੇ ਵਿੱਚ, ਪਿੰਡ ਦੇ ਮੁੰਡਿਆਂ ਨੇ ਟੂਰਨਾਮੈਂਟ ਕਰਵਾਇਆ।
ਅੱਛਾ ਜੀ,
ਜਿਹੜਾ ਮੇਰਾ ਪਿੰਡ ਹੈਗਾ ਉਸ ਪਿੰਡ ਦੇ ਵਿੱਚ 48 ਟੀਮਾਂ ਐਂਟਰ ਹੋਈਆਂ ਜੀ,
48,
ਠੀਕ ਹੈ ਜੀ। ਇੱਕ ਕਿਉਂਕਿ ਫਾਰਮੈਟ, ਕਿਉਂਕਿ 4 ਦਿਨਾਂ ਦੇ ਵਿੱਚ ਟੀਮਾਂ ਇੰਨੀਆਂ ਜ਼ਿਆਦਾ ਹੋ ਜਾਂਦੀਆਂ ਨੇ ਕਿ 4 ਜਾਂ 5 ਦਿਨਾਂ ਦੇ ਵਿੱਚ ਟੂਰਨਾਮੈਂਟ ਨਿਬੜਦਾ ਨਹੀਂ। ਸੋ ਗਿਣ ਮਿੱਥ ਕੇ ਜਿਹੜੀਆਂ ਹੈਗੀਆਂ ਸਿਰਫ 48 ਟੀਮਾਂ ਐਂਟਰ ਕੀਤੀਆਂ ਜਾਂਦੀਆਂ ਤਾਂ ਜੋ ਟੂਰਨਾਮੈਂਟ ਨਿਬੜਦਾ ਹੋ ਜੇ। 500 ਨੌਜਵਾਨ, ਠੀਕ ਹੈ ਜੀ, 15 ਸਾਲ ਤੋਂ ਤੁਸੀਂ 30 ਸਾਲ ਦਾ ਜਿਹੜਾ ਹੈਗਾ ਉਹ ਮੇਰੇ ਪਿੰਡ ਦੇ ਵਿੱਚ 4 ਦਿਨ ਖੇਡ ਕੇ ਗਿਆ।
500 10 ਪਲੇਅਰ ਲਾ ਕੇ
ਚੱਲਦਾ ਮੈਂ, ਉਹ ਵੀ ਹੈਗੇ ਨੇ। ਇਹੋ ਜੇ ਟੂਰਨਾਮੈਂਟ ਭਾਜੀ, ਤੁਸੀਂ ਫੇਸਬੁੱਕ ਦਾ ਇੱਕ ਹੋਰ ਫਾਇਦਾ ਤੁਸੀਂ ਦੇਖੋ ਵੀ ਹੁਣ ਕ੍ਰਿਕਟ ਲਾਈਵ ਚੱਲਣ ਲੱਗ ਗਈ ਹੈਗੀ ਆ, ਕਬੱਡੀ ਲਾਈਵ ਚੱਲਣ ਲੱਗ ਗਈ, ਤੁਸੀਂ ਕ੍ਰਿਕਟ ਨਾਲ ਸੰਬੰਧਿਤ ਕਾਸਕੋ ਕ੍ਰਿਕਟ ਲਿਖ ਕੇ ਤੁਸੀਂ ਟੂਰਨਾਮੈਂਟ ਲੱਭੋ ਕਿੰਨੇ ਹੁੰਦੇ ਆ। ਪੰਜਾਬ ਦੇ ਵਿੱਚ ਇੱਕ ਵੀ ਦਿਨ ਇਹੋ ਜਿਹਾ ਖਾਲੀ ਨਹੀਂ ਹੈਗਾ ਗਾ ਜਿੱਥੇ ਕਿਸੇ ਦਿਨ ਕਿਤੇ ਨਾ ਕਿਤੇ ਟੂਰਨਾਮੈਂਟ ਨਾ ਹੋਵੇ। ਉਹ ਜਿਹੜੇ ਨੌਜਵਾਨ ਆ, ਤੁਸੀਂ ਉਹਨਾਂ ਨੂੰ ਪਹਿਲਾਂ ਤੁਸੀਂ ਉਹਨਾਂ ਤੇ ਨਸ਼ਿਆਂ ਦਾ ਲੇਬਲ ਲਾਤਾ ਕਿ ਸਾਰੇ ਨੌਜਵਾਨ ਹੀ ਨਸ਼ੇ ਕਰੀ ਜਾਂਦੇ ਆ, ਠੀਕ ਹੈ, ਨਸ਼ੇ ਦੀ ਸਮੱਸਿਆ ਹੈਗੀ ਆ, ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰਦੇ, ਪਰ ਜਿਹੜਾ ਮੁੰਡਾ ਪੰਜਾਬ ਦੇ ਵਿੱਚ ਕ੍ਰਿਕਟ ਖੇਡ ਰਿਹਾ ਹੈਗਾ, ਕਬੱਡੀ ਖੇਡ ਰਿਹਾ ਹੈਗਾ, ਅਕੈਡਮੀਆਂ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਜਲੰਧਰ ਜਿਹੜੀ ਅਕੈਡਮੀ ਹੈਗੀ ਆ ਉਹਦੇ ਵਿੱਚ ਤੁਸੀਂ 7-7 ਫੁੱਟ ਦੇ ਨੌਜਵਾਨ ਤੁਸੀਂ ਦੇਖੋਗੇ, ਕੋਈ ਵਾਲੀਬਾਲ ਖੇਡੀ ਜਾਂਦਾ ਹੈਗਾ, ਕੋਈ ਜਿਹੜਾ ਹੈਗਾ ਫੁੱਟਬਾਲ ਦੀ ਟੀਮ ਦਾ, ਕੋਈ ਹਾਕੀ ਦਾ ਪਲੇਅਰ ਹੈਗਾ, ਤੁਸੀਂ ਉਹਨਾਂ ਨੌਜਵਾਨਾਂ ਨੂੰ ਇਹ ਜਰਨਲਾਈਜ਼ ਕਰਕੇ ਤੁਸੀਂ ਪੰਜਾਬ ਤੋਂ ਹੂੰਝ ਕੇ ਬਾਹਰ ਨਹੀਂ ਸੱਟ ਸਕਦੇ ਗੇ। ਸਿਰਫ ਤੁਸੀਂ ਸਿਰਫ ਆਪਦੇ ਲਾਈਕ ਵਧਾਉਣ ਦੇ ਲਈ ਤੁਸੀਂ ਸਾਰਿਆਂ ਨੂੰ ਇੱਕੋ ਰਸਤੇ ਬੰਨਤਾ ਕਿ ਇਹ ਤਾਂ ਨਸ਼ੇ ਕਰਦੇ ਨੇ, ਜਾਂ ਤੁਸੀਂ ਕਹਤਾ ਇਹ ਤਾਂ ਸਾਰੇ ਬਾਹਰ ਚਲੇ ਗਏ ਨੇ।
ਹਾਂਜੀ,
ਮੇਰੇ ਸ਼ਹਿਰ ਦੇ ਵਿੱਚ 3 ਸੁਪਰ ਸਟੋਰ ਨੇ, ਇੱਕ ਬੰਦ ਹੋ ਗਿਆ, 2 ਹੁਣ ਮੇਨ ਰਹਿ ਗਏ ਨੇ, ਇੱਕ ਮੋਰ ਦਾ ਹੈਗਾ, ਇੱਕ ਰਿਲਾਇੰਸ ਦਾ ਹੈਗਾ।
ਅੱਛਾ ਜੀ,
ਉਹਦੇ ਵਿੱਚ ਇੱਕ ਵੀ ਪ੍ਰਵਾਸੀ ਬੰਦਾ ਕੰਮ ਨਹੀਂ ਕਰਦਾ, ਸਾਰੇ ਮੁੰਡੇ ਕੁੜੀਆਂ ਨੌਜਵਾਨ
ਆਪਣੇ
ਨੌਜਵਾਨ ਮੁੰਡੇ ਕੁੜੀਆਂ, ਲਗਭਗ ਇੱਕ ਸਟੋਰ ਦੇ ਵਿੱਚ 12-15 ਮੁੰਡੇ ਕੰਮ ਕਰਦੇ ਹੈਗੇ ਆ, ਸੇਮ ਐਜ਼ ਇਟ ਇਜ਼ ਰਿਲਾਇੰਸ ਦੇ ਸਟੋਰ ਦੇ ਵਿੱਚ ਘੱਟੋ ਘੱਟ 30-32 ਦਾ ਸਟਾਫ ਹੋਣਾ, ਇਹਦੇ ਕੁੜੀਆਂ ਦੋਨੇ, ਠੀਕ ਹੈ ਜੀ, ਡਿਲੀਵਰੀ ਕਰਨ ਆਉਂਦੇ ਆ ਮੁੰਡੇ, ਇੱਕ ਐਮਾਜ਼ੋਨ ਦੀ ਡਿਲੀਵਰੀ ਕਰਦਾ, ਇੱਕ ਮਿੰਤਰਾ ਦੀ, ਇੱਕ ਮੁੰਡਾ ਜਿਹੜਾ ਉਹ ਵੀ ਪੰਜਾਬੀ ਨੇ। ਤੁਸੀਂ ਉਹਨਾਂ ਨੂੰ ਯਾਰ ਕਿਸੇ ਗਿਣਤੀ ਦੇ ਵਿੱਚ ਤਾਂ ਰੱਖੋ ਨਾ,
ਉਹ ਕੁਛ ਕਰ ਰਹੇ ਗੁਰਵਿੰਦਰ ਭਾਈ। ਇੱਕ ਚੀਜ਼ ਮੈਂ ਹੋਰ ਦੇਖੀ, ਮੈਂ ਹੁਣੇ ਗੂਗਲ ਏ ਕੀਤਾ, ਮੈਂ ਐਗਜੈਕਟ ਨੰਬਰ ਦੇਖ ਰਿਹਾ ਸੀ ਵੀ ਭਾਰਤ ਚ ਸਟੇਟਾਂ ਕਿੰਨੀਆਂ ਨੇ, ਪ੍ਰੋਵਿੰਸਸ, ਰਾਜ ਸਰਕਾਰਾਂ, ਹਨਾ, 28 ਸੂਬੇ ਆ ਭਾਰਤ ਦੇ ਵਿਚ, ਪਰ ਇੰਡੀਆ ਦੀ ਕ੍ਰਿਕਟ ਟੀਮ ਦੇ ਵਿਚ ਇੱਕ ਪੰਜਾਬੀ ਮੁੰਡਾ ਜ਼ਰੂਰ ਹੋਊਗਾ ਤਕਰੀਬਨ ਸ਼ਾਇਦ ਹੀ ਕਦੇ ਕੋਈ ਐਸਾ ਦੌਰ ਆਇਆ ਹੋਵੇ ਜਦੋਂ ਕੋਈ ਨਾ ਖੇਡਿਆ ਹੋਵੇ, ਪਰ ਇੱਕ ਸਾਲ ਦੇ ਕੈਲੰਡਰ ਦੇ ਵਿਚ ਤਾਂ ਜ਼ਰੂਰ ਇੱਕ ਪੰਜਾਬੀ ਮੁੰਡੇ ਨੇ ਕ੍ਰਿਕਟ ਨੂੰ ਰਿਪ੍ਰੈਜੈਂਟ ਕੀਤਾ। ਆਰਮੀ ਦੇ ਵਿਚ ਵੀ ਰਿਪ੍ਰੈਜੈਂਟੇਸ਼ਨ ਤੁਹਾਨੂੰ ਦਿਖਦੀ ਹੈ। ਕ੍ਰਿਕਟ ਦੇ ਵਿਚ ਜੇ ਇੱਕ ਮੁੰਡਾ ਨਿਕਲਦਾ ਤੇ ਮਤਲਬ ਘੱਟੋ ਘੱਟ 50,000 ਮੁੰਡੇ ਦੇ ਵਿਚੋਂ ਜਾ ਕੇ ਇੱਕ ਦੀ ਸਿਲੈਕਸ਼ਨ ਹੁੰਦੀ ਹੈ, ਇੰਡੀਆ ਦੀ ਆਬਾਦੀ ਦੇ ਹਿਸਾਬ ਨਾਲ ਕਿੰਨਾ ਟਫ ਕੰਪੀਟੀਸ਼ਨ ਹੈ। ਜਿਹੜੇ ਬੱਚੇ ਰਹਿ ਜਾਂਦੇ ਹੈ ਉਹ ਕੋਈ ਗਲੀ ਗਵਾਂਢ ਦੇ ਕ੍ਰਿਕਟ ਵਾਲੇ ਨਹੀਂ, ਤਕਰੀਬਨ ਉਹ ਵੀ ਇੰਟਰਨੈਸ਼ਨਲ ਦਾ ਤਜਰਬਾ ਰੱਖਣ ਵਾਲੇ ਘੱਟੋ ਘੱਟ 1,000 ਮੁੰਡਾ ਹੋਊਗਾ ਜਿਹੜਾ ਟੀਮ ਦੇ ਵਿਚ ਸੈੱਟ ਹੋ ਸਕਦਾ, ਜਿਹਦੇ ਕੋਲ ਸਿਫਾਰਿਸ਼ ਨਹੀਂ ਆਈ ਜਾਂ ਕਿਤੇ ਬੈਟ ਬੂਟ ਦੀ ਕਮੀ ਰਹਿ ਗਈ। ਸੋ ਉਹ ਵੀ ਤਾਂ ਬੱਚੇ ਪੂਰੀ ਲਗਨ ਨਾਲ ਆਪਣੇ ਆਪ ਨੂੰ ਅੰਤਰਰਾਸ਼ਟਰੀ ਪੱਧਰ ਦਾ ਖਿਡਾਰੀ ਦੇ ਸਕਦੇ ਆ। ਹੁਣ ਜਿਸ ਮੂਹਰੇ ਸਿਸਟਮ ਨੇ ਆਉਣ ਨਹੀਂ ਦੇਣਾ ਤੇ ਅੰਕੜੇ ਲੈ ਕੇ ਬਹਿ ਜੀ, ਉਹ ਗੱਲ ਹੋਰ ਹੈ। ਆ ਹੁਣ ਵੀ ਓਪਨਿੰਗ ਬੈਟਸਮੈਨ ਵਰਲਡ ਕੱਪ ਦੇ ਵਿੱਚ ਪੰਜਾਬ ਦੇ ਮੁੰਡਾ ਸੀ, ਮੈਨੂੰ ਨਾਂ ਨੀ ਇਸ ਟਾਈਮ ਯਾਦ ਆ ਰਿਹਾ, ਕਿਹੜਾ ਸੀ?
ਸ਼ੁਭਮਨ
ਗਿੱਲ। ਲੈ ਹੁਣ ਗਿੱਲ ਗੋਤ
ਕਰੇ, ਦੋ ਮੁੰਡੇ
ਅਰਸ਼ਦੀਪ ਹੈ, ਸ਼ੁਭਮਨ ਹੈ, ਫਿਰ ਨਵਜੋਤ ਸਿੱਧੂ ਰਿਹਾ, ਹਰਭਜਨ ਰਿਹਾ, ਫਿਰ ਆਪਣਾ ਆਹ ਦੂਜਾ ਕਿਹੜਾ ਆ, ਯੋਗ ਰਾਜ ਦਾ ਮੁੰਡਾ ਹਨਾ,
ਯੁਵਰਾਜ।
ਤੇ ਮੈਨੂੰ ਤੁਸੀਂ ਗਿਣੀ ਚੱਲੋ ਤੇ ਪੰਜਾਬ ਨੂੰ ਆਪਾਂ ਕਿਸੇ ਦੌਰ ਦੇ ਵਿਚ ਵੀ ਕੱਢ ਕੇ ਦੇਖੀਏ, ਹਾਲਾਂਕਿ ਮੈਂ ਇਕੱਲੇ ਕ੍ਰਿਕਟ ਦੀ ਗੱਲ ਨਹੀਂ ਕਰਦਾ, ਉੱਚੇ ਅਹੁਦਿਆਂ ਦੀਆਂ ਨੌਕਰੀਆਂ ਨੇ
ਭਾਜੀ, ਸਾਰੀ ਪੰਜਾਬ ਦੀ ਹੈ, ਹਾਕੀ ਦੀ ਟੀਮ ਸਾਰੇ ਇੰਡੀਆ ਦੇ ਵਿੱਚ ਪੰਜਾਬ ਦੀ ਟੀਮ ਆ ਉਹ ਸਾਰੀ।
ਅੱਛਾ, ਪੰਜਾਬ ਪੁਲਿਸ ਵੀ ਪੰਜਾਬ ਹੀ ਹੈ ਨਾ ਭਾਜੀ? 80,000 ਤਾਂ ਕਹਿੰਦੇ ਪੰਜਾਬ ਪੁਲਿਸ ਹੀ ਆ ਬੰਦਾ।
ਬਿਲਕੁਲ ਜੀ ਬਿਲਕੁਲ, ਮੈਂ ਪੰਜਾਬ ਪੁਲਿਸ ਦੀ ਅਕੈਡਮੀ ਦੀ ਹੀ ਗੱਲ ਕਰ ਰਿਹਾ ਭਾਜੀ। ਜਲੰਧਰ PAP ਦੇ ਵਿਚ ਸਪੋਰਟਸ ਅਕੈਡਮੀ ਹੈ, ਉਹਦੇ ਵਿਚ ਅਲੱਗ ਅਲੱਗ ਜਿਹੜੇ ਹੈਗੇ ਆ ਪੰਜਾਬ ਪੁਲਿਸ ਦੇ ਮੁੰਡੇ ਵੀ ਜਿਹੜੇ ਹੈਗੇ ਆ, ਉਹ ਉਹਦੇ ਵਿਚ ਜਿਹੜੇ ਭਰਤੀ ਹੋ ਜਾਂਦੇ ਸਪੋਰਟਸ ਲੈਵਲ ਦੇ ਉੱਤੇ, ਉਹ ਜਾ ਕੇ ਉੱਥੇ ਖੇਡਦੇ, ਉਹਨਾਂ ਨੂੰ ਅਕੈਡਮੀ ਜਿਹੜੀ ਹੈਗੀ ਆ ਸਿਲੈਕਟ ਕਰ ਲੈਂਦੀ ਹੈ। ਔਰ ਜਿਹੜੀਆਂ ਪੁਲਿਸ ਗੇਮਸ ਦੇ ਵਿਚ ਪੰਜਾਬ ਪੁਲਿਸ ਮਤਲਬ ਸਮਝ ਲਓ ਮੋਸਟਲੀ ਹਰ ਵਾਰ ਜਿਹੜੀ ਹੈਗੀ ਆ ਉਹ ਪੋਜੀਸ਼ਨਾਂ ਲੈ ਕੇ ਆਉਂਦੀ ਹੈ। ਆਲ ਇੰਡੀਆ ਦੀਆਂ ਪੁਲਿਸ ਗੇਮਸ ਹੁੰਦੀਆਂ ਨੇ ਅਲੱਗ ਅਲੱਗ, ਵਾਲੀਬਾਲ ਵੀ ਹੁੰਦੀ ਆ, ਹਾਕੀ ਵੀ ਹੁੰਦੀ ਆ, ਫੁੱਟਬਾਲ ਵੀ ਹੁੰਦੀ ਆ, ਅਲੱਗ ਅਲੱਗ ਜਿਹੜੇ ਇਵੈਂਟ ਹੁੰਦੇ ਆ। ਉਹਦੇ ਵਿਚ ਪੰਜਾਬ ਪੁਲਿਸ ਦੀ ਟੀਮਾਂ ਬਹੁਤ ਵਾਰੀ ਜਿਹੜੇ ਹੈਗੇ ਆ ਉਹ ਫਸਟ ਪੋਜੀਸ਼ਨ ਲੈ ਗਈ ਆਲ ਇੰਡੀਆ ਪੁਲਿਸ ਟੀਮਸ ਦੇ ਵਿਚੋਂ।
ਸੈਮ ਭਾਜੀ, ਆਪਾਂ ਥੋੜੀ ਜਿਹੀ ਬ੍ਰੇਕ ਲੈ ਲਈਏ ਵਿੱਚ, ਇੱਕ ਮਾਮੂਲੀ ਜਿਹੀ ਲੈਣੀ ਹੈ, ਡੇਢ ਕੁ ਮਿੰਟ ਦੀ।
ਹਾਂਜੀ ਹਾਂਜੀ ਹਾਂਜੀ,
ਅਸੀਂ ਡੇਢ ਕੁ ਮਿੰਟ ਦੀ ਬ੍ਰੇਕ ਲੈ ਕੇ ਜੀ ਤੇ ਦੁਬਾਰਾ ਪ੍ਰੋਗਰਾਮ ਦੇ ਵਿਚ ਸ਼ਾਮਲ ਕਰ ਦਿਆਂਗੇ। ਸੈਮ ਗੁਰਵਿੰਦਰ ਭਾਜੀ ਨਾਲ ਸਾਡੀ ਗੱਲਬਾਤ ਹੋ ਰਹੀ ਹੈ ਕਿ ਸੱਚਮੁੱਚ ਪੰਜਾਬ 18-25 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਦੇ ਨਜ਼ਰੀਏ ਤੋਂ ਖਾਲੀ ਹੋ ਚੁੱਕਿਆ, ਇਹ ਸਾਡੀ ਗੱਲਬਾਤ ਦਾ ਵਿਸ਼ਾ ਹੈ।
Did you know with CIBC Global Money Transfer there are many ways to send money abroad, like next day deposit to a bank account, same day cash pickup, or send it in minutes to eligible Visa cards or an Alipay wallet? The choice is yours with CIBC Global Money Transfer. Plus, enjoy a $0 CIBC transfer fee always. Visit CIBC.com/transfer. Conditions and CIBC foreign exchange rates apply. CIBC. Ambitions made real.
ਅਗਰ ਤੁਸੀਂ ਮਲਟੀ ਸਟੋਰਿੰਗ ਬਿਲਡਿੰਗ ਖਰੀਦਣ ਦੇ ਚਾਹਵਾਨ ਹੋ ਤਾਂ ਫਿਰ ਹੁਣੇ ਕੰਟੈਕਟ ਕਰੋ ਮਯੰਕ ਜੀ ਨੂੰ, ਜੋ ਕਿ ਤੁਹਾਨੂੰ 10% ਡਾਊਨ ਪੇਮੈਂਟ ਤੇ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਨੇ, ਤੇ ਇਸ ਤੋਂ ਇਲਾਵਾ ਪ੍ਰਾਪਰਟੀ CMHC ਅਪਰੂਵਡ ਹੋਵੇਗੀ, ਤੇ ਇਸ ਦੇ ਨਾਲ ਹੀ ਨਾਲ ਇਸ ਪ੍ਰਾਪਰਟੀ ਦੀ ਅਮੋਰਟਾਈਜੇਸ਼ਨ 40 ਸਾਲ ਤੱਕ ਵੀ ਸੰਭਵ ਹੈ। ਫਿਰ ਦੇਰ ਨਾ ਕਰੋ, ਜਲਦੀ ਹੀ ਕੰਟੈਕਟ ਕਰੋ ਮਯੰਕ ਜੀ ਨੂੰ 6477022023 ਜਾਂ ਫਿਰ 6474724141।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਯੂਅਰ ਲਿਸਨਿੰਗ ਟੂ ਦਾ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ।
ਦ ਕਰੰਟ ਅਫੇਅਰਸ ਦੇ ਵਿਚ ਮੈਂ ਰਮਨਜੀਤ ਸਿੰਘ ਸਿੱਧੂ ਤੇ ਮੇਰੇ ਨਾਲ ਸੈਮ ਗੁਰਵਿੰਦਰ ਜੀ ਗੱਲਬਾਤ ਕਰ ਰਹੇ ਹਾਂ ਕਿ 18-25 ਸਾਲ ਦੀ ਨੌਜਵਾਨੀ ਪੰਜਾਬ ਵਿਚੋਂ ਕਿੱਧਰ ਗਈ। ਸਾਡੇ ਸਟੂਡੀਓ ਦਾ ਨੰਬਰ ਹੈ ਜੀ 416-620-1778, 416-620-1778, ਤੇ ਸਾਡੇ ਕੋਲ 12 ਮਿੰਟ ਹੀ ਬੜੇ ਮੁਸ਼ਕਲ ਨਾਲ ਹੋਣਗੇ, ਜੇ ਕਿਤੇ ਕੋਈ ਕਾਲ ਆ ਗਈ ਐਂਟਰਟੇਨ ਕਰਨ ਲਈ ਜਾਂ ਤੁਹਾਡਾ ਕੋਈ ਟੈਕਸਟ ਆਇਆ ਤੇ ਉਹਦਾ ਜਵਾਬ ਦੇਣ ਲਈ। ਤੇ ਗੁਰਵਿੰਦਰ ਭਾਜੀ, ਜਿਹੜੀ ਆਪਾਂ ਗੱਲਬਾਤ ਬ੍ਰੇਕ ਤੇ ਜਾਣ ਤੋਂ ਪਹਿਲਾਂ ਛੱਡੀ ਸੀ, ਉੱਥੇ ਤੱਕ ਆਪਾਂ ਆਏ ਸੀਗੇ ਕਿ ਪੰਜਾਬ ਪੁਲਿਸ ਦੀ ਕੀ ਕਾਰਗੁਜ਼ਾਰੀ ਹੈ। ਠੀਕ ਹੈ, ਸਾਨੂੰ ਜਨਤਕ ਪੱਧਰ ਦੇ ਉੱਤੇ ਬਹੁਤ ਕੰਮਾਂ ਨੂੰ ਲੈ ਕੇ ਸਾਡੀਆਂ ਆਸਾਂ ਤੇ ਪੁਲਿਸ ਪੂਰਾ ਨਹੀਂ ਵੀ ਉਤਰਦੀ, ਇਹ ਵੀ ਇੱਕ ਚੁਣੌਤੀ ਹੈ। ਪਰ ਦੂਜੇ ਪਾਸੇ ਅਸੀਂ ਤਾਂ ਸਿਰਫ ਅੱਜ ਨੌਜਵਾਨੀ ਦੇ ਐਂਗਲ ਤੋਂ ਗੱਲ ਕਰਨੀ ਹੈ ਕਿ ਸਡੋਲ ਸਰੀਰ ਜਿਹਨੂੰ ਕਹਿੰਦੇ ਆ, ਹਨਾ, ਤਕੜੇ ਸਰੀਰਾਂ ਜੁੱਸਿਆਂ ਵਾਲੇ ਮੁੰਡੇ ਜਿਨ੍ਹਾਂ ਨੂੰ ਲੈ ਕੇ ਸਾਡੇ ਆਮ ਬਾਹਰ ਬੈਠੇ ਲੋਕਾਂ ਦੇ ਦਿਮਾਗ ਵਿਚ ਵੀ ਇਕ ਬਰਬਾਦ ਜਿਹਾ ਪੰਜਾਬ ਜਾਂ ਉੜਤਾ ਪੰਜਾਬ ਤੇ ਹਰਿਆਣੇ ਦੇ ਪਹਿਲਵਾਨ, ਇਹ ਇਮੇਜਿਸ ਮੀਡੀਆ ਨੇ ਮੂਹਰੇ ਰੱਖੀਆਂ ਹੋਈਆਂ ਨੇ ਤੇ ਪੰਜਾਬ ਦੇ ਵਿਚ ਸਾਨੂੰ ਈਵਨ ਮੇਰੇ ਦਿਮਾਗ ਵੀ ਇਹੀ ਕਹਿੰਦਾ ਕਿ ਪੰਜਾਬ ਦਾ ਮੁੰਡਾ ਕੋਈ ਪਹਿਲਵਾਨ ਨਹੀਂ ਹੋ ਸਕਦਾ, ਹਨਾ, ਕੋਈ ਪੱਟ ਤੇ ਥਾਪੀ ਮਾਰਨ ਵਾਲਾ ਨਹੀਂ। ਹਾਲਾਂਕਿ ਦੇਖੀ ਦੀਆਂ ਕੁਝ ਗੱਲਾਂ ਜਾਂ ਟਰੈਕਟਰਾਂ ਦੇ ਭੇੜ ਜਾਂ ਨਸ਼ਾ, ਲੜਾਈਆਂ, ਗੈਂਗ, ਚੱਕ ਦੋ ਵੱਢ ਦੋ, ਇਹ ਫਿਰ ਤਾਂ ਕੰਮ ਤਾਂ ਮੀਡੀਆ ਨੇ ਜੋ ਫੈਲਾਇਆ ਹੈ ਇਹ ਤੇ ਗਰਾਊਂਡ ਰਿਐਲਿਟੀ ਦੇ ਵਿਚ ਮੀਡੀਆ ਦੀ ਗੱਲ ਕਹੀ ਚ ਬਹੁਤ ਜ਼ਿਆਦਾ ਫਰਕ ਹੈ।
ਜੀ ਬਿਲਕੁਲ, ਫਰਕ ਤਾਂ ਹੈ ਹੀ ਹੈ ਉਹਦੇ ਵਿਚ। ਅਸਲ ਦੇ ਵਿਚ ਇੱਕ ਇਹ ਵੀ ਮਸਲਾ ਹੋ ਜਾਂਦਾ ਨਾ ਕਿ ਤੁਸੀਂ ਜਿਹੜਾ ਹੈਗਾ ਪੋਜ਼ਿਟਿਵ ਨਿਊਜ਼ ਦਿਖਾਓਗੇ ਤਾਂ ਉਹਦੇ ਜਿਹੜੇ ਹੈਗੇ ਆ ਉਹ ਚਾਂਸਸ ਬਹੁਤ ਘੱਟ ਜਾਂਦੇ ਨੇ। ਔਰ ਦੂਜੀ ਗੱਲ ਇਹ ਹੈਗੀ ਆ ਵੀ ਨਿਊਜ਼ ਚੈਨਲ ਨਾਲ ਜਾਂ ਜਿਹੜੇ ਨਵੇਂ ਹੁਣ ਆਪੋ ਬਣੇ ਪੱਤਰਕਾਰ ਨੇ, ਚਲੋ ਕਿਸੇ ਕੋਲੇ ਜਰਨਲਿਜ਼ਮ ਦੀ ਡਿਗਰੀ ਹੈਗੀ ਆ, ਚਾਹੇ ਉਹ ਪਾਸ ਉਹ ਔਖਾ ਸੌਖਾ ਹੀ ਹੋਇਆ ਹੋਵੇ, ਇੰਨੇ ਪੈਸੇ ਨਾਲ ਉਹ ਪੜ੍ਹ ਕੇ ਨਾ ਪਾਸ ਹੋਇਆ, ਪਰ ਉਹਨੂੰ ਬੇਸਿਕਸ ਤਾਂ ਕਲੀਅਰ ਹੁੰਦੇ ਹੀ ਆ ਕਿ ਜਰਨਲਿਜ਼ਮ ਹੈ ਕੀ ਆ।
ਹਾਂਜੀ,
ਅੱਜ ਕੱਲ ਤੁਹਾਡੇ ਕੋਲ ਮੋਬਾਈਲ ਫੋਨ ਨਾਲ ਇੱਕ ਮਾਈਕ ਨਾਲ ਜਿਹੜਾ ਹੈਗਾ ਉਹ ਪੱਤਰਕਾਰ ਬਣ ਜਾਂਦੇ ਹੋ, 1.5 GB ਡਾਟੇ ਦੇ ਨਾਲ ਪੱਤਰਕਾਰ ਬਣ ਜਾਂਦੇ ਹੋ, ਤਾਂ ਉਹਦੇ ਵਿੱਚ ਜਿਹੜਾ ਹੈਗਾ ਕੱਚ ਘਰੜ ਜਿਹੜੀ ਪੱਤਰਕਾਰੀ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈਗੀ। ਸੋ ਮੇਰਾ ਮੈਂ ਪੋਸਟ ਦੇ ਵਿੱਚ ਵੀ ਜ਼ਿਕਰ ਕੀਤਾ ਸੀਗਾ ਕਿ ਸਭ ਕੁਝ ਇੰਨਾ ਚਿੱਟਾ ਕਾਲਾ ਨਹੀਂ ਹੁੰਦਾ, ਤਾਂ ਬੇਸ਼ੱਕ ਮੁੰਡੇ ਜਿਹੜੇ ਹੈਗੇ ਆ ਉਹ ਆਬਾਦੀ ਦੀ ਰੇਸ਼ੋ ਦੇ ਹਿਸਾਬ ਦੇ ਨਾਲ ਉਹ ਨਸ਼ੇ ਵੀ ਕਰਦੇ ਹੋਣਗੇ, ਲੁੱਟਾਂ ਖੋਹਾਂ ਦੀਆਂ ਵੀ ਖਬਰਾਂ ਆਉਂਦੀਆਂ ਨੇ, ਠੀਕ ਆ ਜੀ, ਦੇਸ਼ ਨੂੰ ਛੱਡ ਕੇ ਵੀ ਚਲੇ ਗਏ ਨੇ, ਠੀਕ ਆ, ਸਭ ਚੀਜ਼ਾਂ ਪੈਰਲਰ, ਐਡੀ ਦੁਨੀਆਂ ਬਹੁਤ ਵੱਡੀ ਨੇ, ਇਹ ਸਭ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ, ਪਰ ਕੋਈ ਵੀ ਚੀਜ਼ ਏਦਾਂ ਇੱਕ ਪਾਸੜ ਫਤਵਾ ਦੇ ਕੇ ਠੀਕ ਢੰਗ ਨਾਲ ਜਿਹੜੀ ਹੈਗੀ ਆ ਰੀਪ੍ਰੈਜੈਂਟ ਨਹੀਂ ਕੀਤੀ ਜਾ ਸਕਦੀ ਤੇ ਨਾ ਹੀ ਉਹ ਹੋ ਸਕਦੀ। ਜੀ
ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜਿੱਦਾਂ ਦੀ ਪਿਕਚਰ ਇਹ ਪ੍ਰੈਜੈਂਟ ਕਰਦੇ ਆ, ਤੇ ਹੁਣ ਗੱਲ ਆਉਂਦੀ ਹੈ ਇੱਕ ਤਾਂ ਪ੍ਰਵਾਸ ਦੇ ਉੱਤੇ ਵੀ ਪ੍ਰਵਾਸ ਨੇ ਕਿੰਨਾ ਕੁ ਖਾ ਲਿਆ, ਤੇ ਦੂਸਰੀ ਗੱਲ ਇੱਕ ਇਹ ਵੀ ਹੈ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਇੱਥੇ ਆ ਰਹੇ ਆ ਉਹ ਵੀ ਪੰਜਾਬ ਲਈ ਇੱਕ ਵੱਡਾ ਸੰਕਟ ਬਣ ਗਏ, ਤੇ ਵਿੱਚ ਨੂੰ ਕਿਸੇ ਡਾਕਟਰ ਨਾਲ ਵੀ ਬਹੁਤ ਗੱਲਾਂ ਬਾਤਾਂ ਦਾ ਜ਼ਿਕਰ ਆਇਆ ਸੀ ਜਿਹੜੇ ਤੁਸੀਂ, ਉਹ ਵੀ ਕਾਫੀ ਮਸ਼ਹੂਰ ਨੇ ਗੱਲਾਂ ਬਾਤਾਂ ਹੁਣ ਮੂਹਰੇ ਆ ਰਹੀਆਂ ਨੇ ਕਿ ਪੰਜਾਬ ਦੇ ਸਰਕਾਰਾਂ ਨੂੰ ਲੈ ਕੇ, ਪਰ ਹਾਂ ਗੱਲਬਾਤ ਦੇ ਵਿੱਚ ਨਸਲ ਬਣੇ ਦਾ ਪ੍ਰਭਾਵ ਆ ਜਿਹੜਾ ਉਹ ਬਹੁਤ ਜ਼ਿਆਦਾ ਦਿਖਾਈ ਦੇਣ ਲੱਗ ਗਿਆ, ਔਰ ਨਸਲੀ ਤੌਰ ਦੇ ਉੱਤੇ ਹੀ ਮਸਲੇ ਹੱਲ ਕਰਨ ਦੇ ਜਿਹੜੇ ਤੌਰ ਤਰੀਕੇ ਆ ਜਾਂ ਉਸ ਤਰ੍ਹਾਂ ਦੀ ਡਿਬੇਟ ਤਿਆਰ ਕਰਨ ਦੀ ਗੱਲਬਾਤ ਹੈ ਉਹ ਵੀ ਪੰਜਾਬ ਦੇ ਵਿੱਚ ਵਾਪਰ ਰਹੀ ਹੈ। ਫਿਰ ਠੀਕ ਹੈ ਜੇ ਬਾਕੀ ਭਾਰਤ ਵਿੱਚ ਹਿੰਦੂ ਮੁਸਲਮਾਨ ਦੀ ਬਹਿਸ ਹੈ ਤੇ ਪੰਜਾਬ ਵਿੱਚ ਵੀ ਪੰਜਾਬ ਤੇ ਗੈਰ ਪੰਜਾਬੀ ਦੀ ਬਹਿਸ ਉਸੇ ਪੱਧਰ ਦੀ ਸਰਗਰਮ ਬਹਿਸ ਮੈਨੂੰ ਵਿਖਾਈ ਦਿੰਦੀ ਹੈ। ਹਾਂਜੀ
ਜੀ, ਹੁਣ ਇਸ ਤਸਵੀਰ ਦਾ ਜਿਹੜਾ ਦੂਸਰਾ ਇਹਨਾਂ ਨੇ ਖਤਰਨਾਕ ਕੈਪਸ਼ਨ ਜਿਹੜੀ ਦਿੱਤੀ ਸੀਗੀ ਜਿਹਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਸੀ, ਵੀ ਗੌਰ ਕਰੋ ਪੰਜਾਬੀਆਂ ਦੇ ਜਵਾਕਾਂ ਦੇ ਨੈਣ ਨਕਸ਼ ਭਈਆਂ ਤੇ ਜਾ ਰਹੇ ਨੇ।
ਅੱਛਾ
ਜੀ,
ਓਹੋ,
ਇਸ ਪਿਕਚਰ ਦੇ ਵਿੱਚ ਦੂਸਰੀ ਜਿਹੜੀ ਪਾਰਟ ਦੇ ਵਿੱਚ ਇਹਨਾਂ ਨੇ ਨੀਚੇ ਜਿਹੜੀ ਕੈਪਸ਼ਨ ਦਿੱਤੀ ਸੀ, ਗੌਰ ਕਰੋ ਪੰਜਾਬੀਆਂ ਦੇ ਜਵਾਕਾਂ ਦੇ ਨੈਣ ਨਕਸ਼ ਭਈਆਂ ਤੇ ਜਾ ਰਹੇ ਨੇ। ਪਹਿਲੀ ਗੱਲ ਤਾਂ ਇਹ ਕਿ ਇਹਨਾਂ ਜਿਹੜੇ ਪੱਤਰਕਾਰਾਂ ਨੂੰ ਇਹ ਨੀ ਪਤਾ ਹੈਗਾ ਕਿ ਜਿਹੜੀ ਦੁਨੀਆਂ ਹੈਗੀ ਉਹ ਹਮੇਸ਼ਾ ਤੋਂ ਜਿਹੜੀ ਹੈਗੀ ਆ ਉਹ ਸਭਿਅਤਾਵਾਂ ਦੇ ਸੁਮੇਲ ਦੇ ਨਾਲ ਹੀ ਬਣੀ ਆ। ਗੱਲ ਬੇਸ਼ੱਕ ਇਹ ਗੱਲ ਤੋਂ ਉਤਾਰਨੀ ਬਹੁਤ ਔਖੀ ਹੋਵੇ, ਪਰ ਦੁਨੀਆਂ ਇਹੀ ਚੱਲੀ ਹੈਗੀ ਆ।
ਹਾਂਜੀ,
ਮਤਲਬ ਜਿਹੜੀਆਂ ਨੈਸ਼ਨਲ ਜੀਓਗ੍ਰਾਫਿਕ ਦੀਆਂ ਡਾਕੂਮੈਂਟਰੀਜ਼ ਇਹ ਕਹਿੰਦੀਆਂ ਕਿ ਅਜੇ ਵੀ ਜਿਹੜਾ ਹੈਗਾ ਜਿਹੜਾ ਚੰਗੇਜ਼ ਖਾਨ ਦਾ DNA ਜਿਹੜਾ ਹੈਗਾ ਉਹ ਬਹੁਤ ਮੁਲਕ ਦੇ ਬਹੁਤ ਸਾਰੇ ਲੋਕਾਂ ਦੇ ਵਿੱਚ,
ਉਹ ਤਾਂ ਕਹਿੰਦੇ ਦੁਨੀਆਂ ਚ ਹਰ ਤੀਜੇ ਚੌਥੇ ਬੰਦੇ ਚ ਉਹਦਾ DNA ਹੈ
ਜੀ। ਤੇ ਤੁਸੀਂ ਦੇਖੋ ਵੀ ਇਹ ਗੱਲਾਂ ਜਿਹੜੀਆਂ ਬੇਸ਼ਕ ਸਾਨੂੰ ਬਰਦਾਸ਼ਤ ਕਰਨੀਆਂ ਔਖੀਆਂ ਹੈਗੀਆਂ ਵੀ ਯਾਰ ਇਹ ਕਿੱਦਾਂ ਹੋ ਗਿਆ, ਪਰ ਭਾਜੀ ਸਭਿਅਤਾਵਾਂ ਦਾ ਸੁਮੇਲ ਜਿਹੜਾ ਹੈਗਾ, ਸਭਿਅਤਾਵਾਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਮਾਈਗ੍ਰੇਸ਼ਨ ਜਿਹੜੀ ਹੈਗੀ ਉਹ ਏਦਾਂ ਹੀ ਹੁੰਦੀ ਹੈ। ਸਾਡੇ ਜਿਹੜੇ ਇੱਕ ਪੀੜੀ ਹੁਣ ਕੈਨੇਡਾ ਚਲੀ ਗਈ ਹੈਗੀ ਆ, ਉਸ ਪੀੜੀ ਦੇ ਕਿੰਨੇ ਬੱਚੇ ਜਿਹੜੇ ਹੈਗੇ ਆ ਉਥੋਂ ਦੇ ਲੋਕਾਂ ਦੇ ਨਾਲ ਜਿਹੜੇ ਹੈਗੇ ਆ ਉਹਨਾਂ ਦੇ ਵੀ ਤਾਂ ਵਿਆਹ ਹੋਣਗੇ, ਉਹ ਵੀ ਤਾਂ ਜਿਹੜੀ ਹੈਗੀ ਆ ਕ੍ਰੋਸ ਕਲਚਰ ਹੋਏਗਾ ਹੀ ਹੋਏਗਾ। ਸੋ ਇਹ ਤਾਂ ਮਤਲਬ ਦੇ ਇੱਕ ਬੇਸਿਕ ਜਿਹੜਾ ਹੈਗਾ ਐਲੀਮੈਂਟ ਹੈਗਾ ਇਹਦੇ ਵਿੱਚ ਜਿਹੜੀ ਹੈਗੀ ਉਹ ਐਡੀ ਸੰਸਨੀ ਵਾਲੀ ਜਿਹੜੀ ਹੈਗੀ ਉਹ ਕੋਈ ਗੱਲ ਨੀ ਹੈਗੀ। ਫਿਰ ਦੂਸਰਾ ਕੁਐਸਚਨ ਜਿਹੜਾ ਇਹ ਇੱਕ ਮਸ਼ਹੂਰ ਡਾਕਟਰ ਸਾਹਿਬਾਂ ਨੇ ਉਹਨਾਂ ਨੇ ਮਤਲਬ ਇੱਕ ਬੜਾ ਹੀ ਉਹ ਡਰਮੈਟਿਕ ਜਿਹੜਾ ਹੈਗਾ ਉਹਨਾਂ ਦਾ ਇੱਕ ਕਲਿੱਪ ਵਾਇਰਲ ਹੁੰਦਾ ਹੈਗਾ ਤੇ ਜਿਹਦੇ ਵਿੱਚ ਉਹ ਗੱਲ ਕਰਦੇ ਵੀ ਮੇਰੇ ਕੋਲ ਇੱਕ ਬਈਆ ਆਉਂਦਾ ਹੈਗਾ ਤੇ ਉਹ ਕਹਿੰਦਾ ਜੀ ਮੈਂ ਮੇਰੇ 18 ਬੱਚੇ ਨੇ, ਉਹ ਪੁੱਛਦੀ ਵੀ ਤੂੰ ਇਹਨੂੰ ਕਿਵੇਂ ਪਾਲੇਗਾ, ਤਾਂ ਉਹ ਕਹਿੰਦਾ ਜੀ ਮੈਂ ਕਹਿੰਦਾ ਕਿ ਪੰਜਾਬੀਆਂ ਨੇ ਤਾਂ ਬਾਹਰ ਚਲੇ ਜਾਣਾ, ਇਹਨਾਂ ਨੇ ਜਿਹੜੀਆਂ ਕੋਠੀਆਂ ਪਾਈਆਂ ਹੈਗੀਆਂ ਤੇ ਉਹ ਅਸੀਂ ਸਾਂਭ ਲੈਣੀਆਂ ਹੈਗੀਆਂ। ਪਹਿਲੀ ਗੱਲ ਤਾਂ ਬੜੀ ਕਮਾਲ ਦੀ ਗੱਲ ਹੈਗੀ ਆ ਵੀ ਜਿਸ ਬੰਦੇ ਨੂੰ ਰੋਟੀ ਦੇ ਲਾਲੇ ਪਏ ਹੋਣ ਤੇ ਆਪਦਾ ਮੁਲਕ ਛੱਡ ਕੇ ਆਪਦਾ ਰਾਜ ਛੱਡ ਕੇ ਪੰਜਾਬ ਦੇ ਵਿੱਚ ਮਿਹਨਤ ਮਜ਼ਦੂਰੀ ਕਰਨ ਆਇਆ ਹੋਵੇ ਤੇ ਉਹਦੇ ਕੋਲੋਂ ਇੰਨੀ ਇੰਟਲੈਕਚੁਅਲ ਗੱਲ ਦੀ ਮਤਲਬ ਕਿ ਮੈਨੂੰ ਉਮੀਦ ਨੀ, ਮੈਂ ਨੀ ਉਮੀਦ ਕਰਦਾ ਉਹਦੇ ਤੋਂ।
ਬਿਲਕੁਲ,
ਉਹ ਕਿਤੇ ਕੋਈ RSS ਵਾਂਗੂ ਜਿਹੜਾ ਹੈਗਾ ਉਹ ਕਿਤੇ ਕੋਈ 50-100 ਸਾਲ ਦੀ ਪਲੈਨਿੰਗ ਲੈ ਕੇ ਚੱਲ ਰਿਹਾ ਹੋਵੇ ਵੀ ਹਾਂ ਪੰਜਾਬ ਖਾਲੀ ਹੋ ਜੂ ਤੇ ਮੈਂ ਕਬਜ਼ਾ ਕਰ ਲੂੰਗਾ। ਸੋ ਇਹ ਜਿੰਨੀ ਸਨਸਨੀਖੇਜ ਗੱਲ ਤੁਸੀਂ ਕਰੋਗੇ ਲੋਕ ਤੁਹਾਨੂੰ ਓਨਾ ਹੀ ਜ਼ਿਆਦਾ।
ਦਵਿੰਦਰ ਭਾਜੀ ਇੱਕ ਗੱਲ ਹੋਰ ਵੀ ਹੈ, ਮੈਂ ਇਹਦੇ ਚ ਐਡ ਕਰਨੀ ਚਾਹੁੰਦਾ ਪਹਿਲੀ ਚੀਜ਼ ਤੁਹਾਡੀ ਕਿ ਇਸ ਹਿਸਾਬ ਨਾਲ ਤਾਂ ਜਿੱਦਾਂ ਪੰਜਾਬੀ ਬਾਹਰ ਕੈਨੇਡਾ ਚ ਬੈਠਾ ਹੈ ਤਕਰੀਬਨ 1 ਲੱਖ ਰੁਪਏ ਦੇ ਅਸਾਸੇ ਬਹੁਤ ਪੰਜਾਬੀਆਂ ਕੋਲ ਹੋਣਗੇ $1 ਲੱਖ ਦੇ, ਉਹ ਵੇਚ ਕੇ ਜੇ ਪੰਜਾਬ ਚ ਆਉਣ ਤੇ ਉਹ ਤਾਂ 10-10-20 ਕਿੱਲੇ ਲੈ ਲੈਣ, ਉਹ 15-16 ਬੱਚੇ ਤੋਂ ਵੀ ਪਾਲ ਸਕਦੇ ਆ ਹਨਾ। ਜੇ ਅਸੀਂ ਇਹੀ ਗੱਲ ਨੂੰ ਮੰਨ ਕੇ ਚੱਲੀਏ ਵੀ ਜੇ ਇੱਕ ਪ੍ਰਵਾਸੀ ਮਜ਼ਦੂਰ ਆ ਕੇ ਪੰਜਾਬ ਚ 15 ਬੱਚੇ 18 ਬੱਚੇ ਪਾਲ ਸਕਦਾ, ਕੋਠੀਆਂ ਤੇ ਕਬਜ਼ਾ ਕਰ ਸਕਦਾ, ਇੰਨਾ ਕੁ ਪੈਸਾ ਤਾਂ ਫਿਰ ਆਪਾਂ ਵੀ ਕੈਨੇਡਾ ਚ ਰਹਿ ਕੇ ਕਮਾ ਲਿਆ ਤੇ ਫਿਰ ਤਾਂ ਅੱਗੇ ਆਪਾਂ ਪੰਜਾਬ ਚ ਜਗੀਰਦਾਰ ਬਣ ਜਾਂਗੇ।
ਬਿਲਕੁਲ ਬਿਲਕੁਲ ਬਿਲਕੁਲ, ਇਹ ਅਸਲ ਦੇ ਵਿੱਚ ਉਹ ਗੱਲ ਭਾਜੀ ਉੱਥੇ ਆ ਜਾਂਦੀ ਹੈ, ਫਿਰ ਗੱਲ ਉੱਥੇ ਆ ਜਾਂਦੀ ਹੈ ਕਿ ਜਦੋਂ ਤੁਹਾਡਾ ਮਾਲ ਜਿਹੜਾ ਹੈਗਾ ਤੁਹਾਡਾ ਸੌਦਾ ਵੇਚਦਾ ਹੋਵੇ ਤਾਂ ਫਿਰ ਤੁਸੀਂ ਮਤਲਬ ਇੰਨਾ ਦਿਮਾਗ ਨੀ ਲਾਉਂਦੇ ਕਿ ਤੁਸੀਂ ਫਿਰ ਬੋਲ ਦਿੰਦੇ ਹੋ। ਠੀਕ ਹੈ, ਇਹ ਚੈਨਲ ਦੀ ਜਿਸ ਦੀ ਮੈਂ ਇਹ ਕਲਿੱਪ ਸ਼ੇਅਰ ਕੀਤੀ ਸੀ ਇਹਦੇ ਵਿੱਚ ਵੀ ਗੱਲ ਕੀਤੀ ਹੈਗੀ ਆ ਵੀ ਤੁਸੀਂ ਦੇਖੋ ਜੀ ਉਹਨਾਂ ਦੇ ਮਤਲਬ ਐਂ ਕਰਕੇ। ਹੁਣ ਮੈਂ ਪਿੰਡਾਂ ਦੀ ਫਿਰ ਗੱਲ ਲੈ ਕੇ ਆਉਣਾ ਹੈਗਾ,
ਇੱਕ ਤੁਹਾਡੇ ਲਈ ਸਵਾਲ ਵੀ ਆਇਆ ਮੈਂ ਪੜ੍ਹ ਕੇ ਸੁਣਾਊਂਗਾ। ਹਾਂਜੀ
ਜੀ, ਮੈਂ ਪਿੰਡਾਂ ਦੀ ਫਿਰ ਗੱਲ ਲੈ ਕੇ ਚੱਲਦਾ ਹੈਗਾ ਕਿ ਇੱਕ ਪ੍ਰਵਾਸੀ ਮਜ਼ਦੂਰ ਨੂੰ ਪੂਰੇ ਸਾਲ ਜਾਂ ਉਹਨੂੰ ਪਰਮਾਨੈਂਟਲੀ ਆਪਦੇ ਨਾਲ ਅਟੈਚ ਕਰਨ ਦੇ ਲਈ ਪੈਸਾ ਚਾਹੀਦਾ ਹੈਗਾ। ਇੱਕ ਨੌਕਰ ਰੱਖਣਾ ਤੇ ਫਿਰ ਉਹਦੇ ਪਰਿਵਾਰ ਨੂੰ ਵੀ ਸਾਂਭਣਾ ਤੇ ਉਹਨੂੰ ਪੇ ਕਰਨਾ, ਇਹ ਪਿੰਡਾਂ ਦੇ ਵਿੱਚ ਕਿੰਨੇ ਪਰਿਵਾਰ ਅਫੋਰਡ ਕਰ ਸਕਦੇ ਆ?
ਠੀਕ ਗੱਲ ਹੈ।
ਠੀਕ ਹੈ ਜੀ, ਮੈਂ ਲੁਧਿਆਣੇ ਵਰਗੇ ਸ਼ਹਿਰਾਂ ਦੇ ਵਿੱਚ ਮੰਨ ਸਕਦਾ ਕਿ ਲਗਾਤਾਰ ਮਾਈਗ੍ਰੇਸ਼ਨ ਹੋ ਰਹੀ ਹੈ, ਜਿਹੜੇ ਪ੍ਰਵਾਸੀ ਮਜ਼ਦੂਰ ਨੇ ਨਾਰਥ ਇੰਡੀਆ ਦੇ ਪ੍ਰਵਾਸੀ ਮਜ਼ਦੂਰ ਨੇ ਲਗਾਤਾਰ ਇਧਰ ਆ ਰਹੇ ਨੇ। ਦੂਜੀ ਗੱਲ ਇਹ ਹੈਗੀ ਹੈ ਭਾਜੀ, ਜਿੱਥੇ ਸਪੇਸ ਮਿਲੇਗੀ, ਇਹ ਕੁਦਰਤ ਦਾ ਨਿਯਮ ਆ, ਜਿੱਥੇ ਸਪੇਸ ਖਾਲੀ ਜਗ੍ਹਾ ਮਿਲੇਗੀ ਉਹਨੂੰ ਭਰਨ ਦੇ ਲਈ ਕੋਈ ਨਾ ਕੋਈ ਚੀਜ਼ ਆਏਗੀ ਆਏਗੀ। ਸਾਇੰਸ ਵੀ ਤੁਸੀਂ ਮੰਨ ਕੇ ਚੱਲੋ, ਸਾਇੰਸ ਦਾ ਵੀ ਮੈਂ ਐਗਜ਼ਾਮਪਲ ਲੈ ਦਿਆਂ ਕਿ ਤੁਸੀਂ ਇੱਕ ਜਗ੍ਹਾ ਦੇ ਉੱਤੇ ਜੇ ਗਰਮੀ ਪੈਦਾ ਹੁੰਦੀ ਹੈ ਤਾਂ ਹਵਾ ਉੱਪਰ ਉੱਠ ਜਾਂਦੀ ਹੈ ਤਾਂ ਉਹਦੀ ਜਗ੍ਹਾ ਲੈਣ ਦੇ ਲਈ ਦੂਸਰੀ ਹਵਾ ਜਿਹੜੀ ਹੈਗੀ ਉਹ ਉੱਥੇ ਆਏਗੀ
ਆਏਗੀ।
ਤੁਸੀਂ ਜਿਸ ਜਗ੍ਹਾ ਦੇ ਉੱਤੇ ਦੇਖੋ, ਜਿਸ ਮੈਂ ਫਿਰ ਸੰਭਾਵਨਾ ਦੀ ਗੱਲ ਕਰਦਾ ਕਿ ਅਸੀਂ ਸੰਭਾਵਨਾਵਾਂ ਤਲਾਸ਼ਣ ਦੇ ਲਈ ਕੈਨੇਡਾ ਜਾ ਰਹੇ ਨੇ ਤਾਂ ਜਿਸ ਕਿਸੇ ਨੂੰ ਪੰਜਾਬ ਦੇ ਵਿੱਚ ਸੰਭਾਵਨਾ ਲੱਗਦੀ ਹੈਗੀ ਉਹ ਇੱਥੇ ਆਏਗਾ ਹੀ ਆਏਗਾ।
ਬਿਲਕੁਲ ਸਹਿਮ ਭਾਜੀ, ਆਪਾਂ ਨਾ ਹੁਣ ਆਪਣੇ ਕੋਲ 2.5 ਮਿੰਟ ਹੀ ਰਹਿ ਗਏ ਤੇ ਪਰਮਿੰਦਰ ਖਹਿਰਾ ਜੀ ਨੇ ਤੁਹਾਡੇ ਲਈ ਸਤਿ ਸ੍ਰੀ ਅਕਾਲ ਭੇਜੀ ਹੈ ਪਹਿਲਾਂ ਤਾਂ ਉਹਨਾਂ ਨੇ ਤੁਹਾਨੂੰ
ਸਤਿ ਸ੍ਰੀ ਅਕਾਲ ਜੀ
ਤੇ ਉਹਨਾਂ ਨੇ ਕਿਹਾ ਕਿ ਵਧੀਆ ਗੱਲਬਾਤ ਚੱਲ ਰਹੀ ਹੈ, ਨੌਜਵਾਨੀ ਵਿੱਚ ਪੜ੍ਹਾਈ ਦਾ ਰੁਝਾਨ ਕਿੱਦਾਂ ਦਾ ਚੱਲ ਰਿਹਾ, ਸਕੂਲਾਂ ਕਾਲਜਾਂ ਵਿੱਚ ਪੜ੍ਹਾਈ ਦਾ ਪੱਧਰ ਕਿੱਦਾਂ ਦਾ ਹੈ ਕਿ ਨੌਜਵਾਨ ਉਚੇਰੀ ਪੜ੍ਹਾਈ ਵੱਲ ਪ੍ਰੇਰਿਤ ਹੋਣ, IAS ਵਿੱਚ ਕਿੰਨੇ ਕੁ ਨੌਜਵਾਨ ਜਾਂਦੇ ਨੇ। ਤੁਹਾਡਾ ਬਹੁਤ ਧੰਨਵਾਦ ਜੇ ਤੁਸੀਂ ਜਵਾਬ ਦਿਓਗੇ ਜੀ, 1.5 ਮਿੰਟ ਲਾ ਦੋ ਪਲੀਜ਼ ਕੁਇਕਲੀ।
ਦੇਖੋ ਜੀ, ਪੜ੍ਹਾਈ ਦਾ ਮੈਂ ਨਾ ਫਿਰ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਿਸੇ ਪੱਤਰਕਾਰ ਨੇ ਸਵਾਲ ਪੁੱਛਿਆ ਸੀਗਾ ਵੀ ਕਾਲਜਾਂ ਦਾ ਜਿਹੜਾ ਹੈਗਾ ਉਹ ਲਗਾਤਾਰ ਨਿਗਾਰ ਹੋ ਰਿਹਾ ਤੇ 17,000 ਜਿਹੜੇ ਹੈਗੇ ਉਹ ਕਰੀਬ ਜਿਹੜੇ ਹੈਗੇ ਉਹ IELTS ਸੈਂਟਰ ਜਿਹੜੇ ਹੈਗੇ ਉਹ ਖੁੱਲ ਗਏ, ਤਾਂ ਖੈਰ ਉਹਨਾਂ ਦਾ ਜਵਾਬ ਤਾਂ ਨੀ ਮੈਂ ਸੁਣ ਸਕਿਆ ਕਿਉਂਕਿ ਸਕਰੋਲ ਹੋ ਕੇ ਵੀਡੀਓ ਫਿਰ ਮੇਰੇ ਤੋਂ ਕੋਈ ਤਾਂ ਗੁੰਮ ਹੋ ਗਈ ਆ। ਬਟ ਫਿਰ ਕਹਿੰਦਾ ਕਿ ਜਿਹੜਾ ਹੁਣ ਦਾ ਦੌਰ ਹੈਗਾ ਭਾਜੀ ਚੇਂਜ ਹੋ ਰਿਹਾ ਹੈਗਾ, ਹੁਣ ਜਿਹੜੀ ਕਨਵੈਨਸ਼ਨਲ ਪੜ੍ਹਾਈ ਹੈਗੀ ਆ ਉਹ ਨਹੀਂ ਟਿਕੇਗੀ, ਨਵੀਂ ਐਜੂਕੇਸ਼ਨ ਪਾਲਿਸੀ ਵੀ ਆ ਰਹੀ ਹੈਗੀ ਆ। ਹੁਣ ਤੁਸੀਂ ਦੇਖੋ ਕਿ ਮੈਂ ਇੱਕ ਗੱਲ ਦੀ ਜ਼ਿਕਰ ਕਰਨਾ ਭੁੱਲ ਗਿਆ, ਤੁਸੀਂ ਨੌਜਵਾਨੀ ਦੀ ਗੱਲ ਕਰਦੇ ਹੋ, ਤੁਹਾਡੇ ਸੋਸ਼ਲ ਮੀਡੀਆ ਦੇ ਇੰਸਟਾਗ੍ਰਾਮ ਦੇ ਉੱਤੇ ਯੂਟਿਊਬਰ ਨੇ ਜਿਹੜੇ ਇੰਸਟਾਗ੍ਰਾਮ ਚਲਾਉਣ ਵਾਲੇ ਜਿਹੜੇ ਨੌਜਵਾਨ ਨੇ ਤੁਸੀਂ ਉਹਨਾਂ ਦੀ ਗਿਣਤੀ ਵੀ ਵਿੱਚ ਪਾ ਕੇ ਦੇਖੋ। ਇਹ ਇੱਕ ਮਤਲਬ ਕਿ ਲੋਕ ਜਿਹੜੇ ਹੈਗੇ ਆ ਨੌਜਵਾਨ ਨੇ ਉਹਨਾਂ ਨੂੰ ਇਨਕਮ ਦਾ ਸੋਰਸ ਲੱਭਦਾ ਪਿਆ, ਉਸ ਡਿਬੇਟ ਦੇ ਵਿੱਚ ਨਹੀਂ ਪੈਂਦੇ ਕਿ ਠੀਕ ਹੈ ਜਾਂ ਗਲਤ ਹੈਗੇ, ਬਟ ਅਪਰਚੁਨਿਟੀਜ਼ ਦੇ ਤੌਰ ਦੇ ਉੱਤੇ ਲੋਕ ਇੱਦਾਂ ਦੇ ਕੰਮ ਵੀ ਜਿਹੜੇ ਹੈਗੇ ਆ ਉਹ ਕਰ ਰਹੇ ਨੇ। ਸੋ ਪੜ੍ਹਾਈ ਦਾ ਮੈਂ ਗੱਲ ਖਤਮ ਕਰਨੀ ਚਾਹੁੰਦਾ ਕਿ ਥੋੜਾ ਜਿਹਾ ਨਿਘਾਰ ਆ ਰਿਹਾ ਹੈਗਾ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਉਹਨਾਂ ਦੀ ਇੱਕ ਮਾਇੰਡ ਸੈਟ ਦੇ ਜਿਹੜਾ ਚੇਂਜ ਆਇਆ ਨਾ ਪਿਛਲੇ 10-15 ਸਾਲ ਦੇ ਵਿੱਚ ਵੀ ਬਾਹਰ ਜਾਣਾ। ਉੱਥੇ ਕੀ ਹੈ ਕਿ ਤੁਸੀਂ 10ਵੀਂ ਦੇ ਵਿੱਚ ਤੁਸੀਂ ਫਿਕਸ ਕਰਕੇ ਬੈਠੇ ਹੋ ਕਿ ਅਸੀਂ +2 ਕਰਕੇ IELTS ਸੈਂਟਰ ਜੁਆਇਨ ਕਰਨਾ ਹੈਗਾ। ਅੱਬਲ ਤਾਂ +2 ਵੀ ਨੀ ਕਰਦੇ, ਡੈਮੀ ਐਡਮਿਸ਼ਨ ਕਰਵਾ ਕੇ ਉਹ ਪਹਿਲਾਂ ਹੀ ਕਰ ਲੈਂਦੇ ਆ। ਸੋ ਮਾਇੰਡ ਸੈਟ ਦੇ ਵਿੱਚ ਜਿਹੜਾ ਚੇਂਜ ਜਿਹੜਾ ਹੈਗਾ ਨਾ ਉਹ ਬਦਲਣਾ ਜ਼ਰੂਰੀ ਆ। ਤੇ ਖੈਰ ਮੈਂ ਇਹਦੀ ਵੀ ਇੱਕ ਪਿਕਚਰ ਪੇਸ਼ ਕਰਦਾ ਕਿ ਜਦੋਂ ਮੈਂ ਪੰਜਾਬ ਪੁਲਿਸ ਨੂੰ ਜੁਆਇਨ ਕੀਤਾ 2016 ਦੇ ਵਿੱਚ ਤਾਂ ਉਦੋਂ ਲਗਭਗ ਜਿਹੜੀ ਫਾਰਮ ਦੀ ਗਿਣਤੀ ਸੀਗੀ ਉਹ 5.5-6 ਲੱਖ ਦੇ ਫਾਰਮ ਭਰੇ ਗਏ ਸੀਗੇ। ਸੋ ਇਹ ਨੀ ਹੈਗਾ ਕਿ ਪੰਜਾਬੀ ਨੌਜਵਾਨ ਜਿਹੜਾ ਹੈਗਾ ਉਹ ਉਚੇਰੀ ਯੂਨੀਵਰਸਿਟੀਆਂ ਦੇ ਵਿੱਚ ਤੁਸੀਂ ਜਾ ਕੇ ਦੇਖੋ, ਮੇਰੇ ਬਹੁਤ ਸਾਰੇ ਜਿਹੜੇ ਫੇਸਬੁੱਕ ਫਰੈਂਡਸ ਨੇ ਜਾਂ ਜਿਹੜੇ ਮਿੱਤਰ ਨੇ ਉਹ ਲਾਇਬ੍ਰੇਰੀਆਂ ਦੇ ਵਿੱਚ ਬੈਠਦੇ ਨੇ, ਉਹ ਨੀਚੇ ਮਿੱਤਰ ਦਾ ਕਮੈਂਟ ਵੀ ਆਏ ਸੀ ਇਸ ਪੋਸਟ ਦੇ ਵਿੱਚ ਕਿ ਲਾਇਬ੍ਰੇਰੀ ਦਾ ਮਾਹੌਲ ਦੇਖੋ। ਮੈਂ ਦੇਖਿਆ ਹੈਗਾ ਪੰਜਾਬ ਤੇ ਪੰਜਾਬੀ ਦੋਨਾਂ ਯੂਨੀਵਰਸਿਟੀਆਂ ਦੇ ਮੈਂ ਰਾਤ ਦੇ ਮਾਹੌਲ ਵੀ ਦੇਖਿਆ ਭਾਜੀ, ਜਿੱਥੇ ਸਾਡੇ ਨਿਆਣੇ 2-2 ਵਜੇ ਤੱਕ ਪੜ੍ਹਦੇ ਨੇ,
ਇਹ ਵੀ
ਉਹ 4 ਵਜੇ ਹੋਸਟਲ ਦੇ ਵਿੱਚ ਆਉਂਦੇ ਨੇ, 2 ਵਜੇ ਹੋਸਟਲ ਦੇ ਵਿੱਚ ਆਉਂਦੇ ਨੇ, ਠੀਕ ਹੈ ਜੀ, ਫਿਰ ਮਤਲਬ 3-4 ਘੰਟੇ ਨੀਂਦ ਲੈ ਕੇ ਤੇ ਫਿਰ ਸਵੇਰੇ ਕਲਾਸਾਂ ਵੀ ਜੁਆਇਨ ਕਰਦੇ ਨੇ।
ਬਿਲਕੁਲ ਠੀਕ ਹੈ,
ਇਹ ਵੀ ਮਾਹੌਲ ਨੇ
ਜੀ। ਗੁਰਿੰਦਰ ਤੁਹਾਡੇ ਲਈ ਰਾਜਾ ਜੀ ਨੇ ਕਮੈਂਟ ਭੇਜਿਆ, ਆਪਾਂ ਗੱਲ ਸਮਾਪਤ ਕਰਦੇ ਹਾਂ। ਕਹਿੰਦੇ ਭਾਜੀ ਤੁਹਾਡੇ ਬਾਰੇ ਕਿਹਾ, ਭਾਜੀ ਇਹੋ ਜਿਹੀ ਕਰੀਮ ਪੋਲਿਟਿਕਸ ਵਿੱਚ ਆ ਜਾਵੇ ਤਾਂ ਪੰਜਾਬ ਦੀ ਨੁਹਾਰ ਹੀ ਬਦਲ ਜਾਵੇਗੀ ਬਾਈ ਜੀ ਵਰਗੇ ਦੀ। ਮਤਲਬ ਤੁਹਾਡੇ ਬਾਰੇ ਉਨ੍ਹਾਂ ਨੇ ਕਿਹਾ ਕਿ ਤੁਹਾਡੇ ਵਰਗੇ ਪੋਲਿਟਿਕਸ ਚ ਹੁਣ ਤਾਂ ਨੁਹਾਰ ਬਦਲ ਜਾਏਗੀ। ਬਹੁਤ ਸ਼ੁਕਰੀਆ ਗੁਰਵਿੰਦਰ ਭਾਜੀ, ਜਿੰਨਾ ਕੁ ਤੁਸੀਂ ਅੱਜ ਸਮਾਂ ਸੀਗਾ ਹਨਾ ਆਪਣੇ ਕੋਲ ਹਮੇਸ਼ਾ ਘੱਟ ਜਾਂਦਾ। ਥੈਂਕ ਯੂ ਵੈਰੀ ਮਚ ਫਾਰ ਬੀਂਗ ਅਵੇਲੇਬਲ।
ਥੈਂਕ ਯੂ ਭਾਜੀ, ਥੈਂਕ ਯੂ ਸਾਰੇ ਸੁਣਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਇੰਨੇ ਪਿਆਰ ਨਾਲ ਸੁਣਿਆ, ਕਮੈਂਟ ਭੇਜੇ, ਥੈਂਕ ਯੂ ਭਾਜੀ,
ਥੈਂਕ ਯੂ ਵੈਰੀ ਮਚ,
ਥੈਂਕ ਯੂ। ਇਹ ਸਨ ਸਾਡੇ ਨਾਲ ਸੈਮ ਗੁਰਵਿੰਦਰ ਸਾਹਿਬ, ਗੱਲਬਾਤ ਇਨ੍ਹਾਂ ਨਾਲ ਜਦੋਂ ਵੀ ਹੁੰਦੀ ਹੈ ਆਖਰੀ ਦੌਰ ਤੇ ਜਾ ਕੇ ਇੰਨੀ ਕੁ ਰੌਚਕ ਹੋ ਜਾਂਦੀ ਹੈ ਕਿ ਸਮਾਂ ਸਾਥ ਨਹੀਂ ਦਿੰਦਾ। 416-620-1778 ਸਾਡੇ ਸਟੂਡੀਓ ਦਾ ਨੰਬਰ ਹੁੰਦਾ, ਅਕਸਰ ਮੈਂ ਕਹਿਣਾ ਹੁੰਦਾ ਕਾਲ ਕਰੋ, ਪਰ ਨਾਲ ਨਾਲ ਮੈਨੂੰ ਇਹ ਵੀ ਪਤਾ ਹੁੰਦਾ ਕਿ ਜੇ ਗੱਲਬਾਤ ਵਿਚ ਗੈਸਟ ਬਹੁਤ ਵਧੀਆ ਹੋਵੇ ਤਾਂ ਫਿਰ ਬਾਕੀਆਂ ਨੂੰ ਇਹ ਲੱਗਦਾ ਹੁੰਦਾ ਕਿ ਇਹਦੇ ਵਿਚ ਖਲਲ ਕੋਈ ਨਾ ਪਾਇਆ ਜਾਵੇ, ਪਰ ਅਸੀਂ ਫਿਰ ਵੀ ਤੁਹਾਡੀਆਂ ਕਾਲਸ ਨੂੰ ਅਕੋਮੋਡੇਟ ਕਰਨਾ ਬਹੁਤ ਪਸੰਦ ਕਰਦੇ ਹਾਂ। ਜ਼ਰੂਰ ਸਾਡਾ ਸਾਥ ਦਿਆ ਕਰੋ ਤੇ ਇਹਦੇ ਨਾਲ ਅੱਜ ਦਾ ਪ੍ਰੋਗਰਾਮ ਸਮਾਪਤ ਕਰਦੇ। ਇਹ ਪ੍ਰੋਗਰਾਮ ਤੁਹਾਡੀ ਸੇਵਾ ਵਿਚ ਮੰਡੇ ਟੂ ਫਰਾਈਡੇ 7-9 ਸਵੇਰੇ 7 ਵਜੇ ਤੋਂ 9 ਵਜੇ ਤੱਕ ਪੇਸ਼ ਕੀਤਾ ਜਾਂਦਾ ਜੀ। ਜ਼ਰੂਰ ਸਾਡਾ ਸਹਿਯੋਗ ਕਰਿਆ ਕਰੋ, ਬਹੁਤ ਬਹੁਤ ਸ਼ੁਕਰੀਆ ਤੇ ਕੱਲ ਮਿਲਦੇ ਹਾਂ ਜੀ। ਤੇ ਸੱਚ ਹੋਰ ਕੋਈ ਗੱਲਬਾਤ ਮੇਰੇ ਧਿਆਨ ਚ ਨਹੀਂ ਹੈ, ਚਲੋ ਬਾਕੀ ਕੱਲ ਹੀ ਗੱਲ ਕਰਦੇ ਹਾਂ ਜੀ, ਥੋੜਾ ਜਿਹਾ ਮੈਂ ਲੇਟ ਰਹਿ ਗਿਆ ਸੀਗਾ, ਕੱਲ ਨੂੰ ਮਿਲਾਂਗੇ।
770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿਚ ਮੈਂ ਹਾਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਯੂਪੀ ਐਕਸਪ੍ਰੈਸ ਟ੍ਰੇਨ ਨਾਲ ਹੋਏ ਹਾਦਸੇ ਵਿਚ 2 ਵਿਅਕਤੀਆਂ ਦੀ ਮੌਤ, ਪੁਲਿਸ ਜਾਂਚ ਕਰਕੇ ਕੀਤੀ ਗਈ ਮੁਅੱਤਲ। ਮਿਲਟਨ ਸਕੂਲ ਵਿਚ ਅੱਗਜਨੀ ਦੀ ਘਟਨਾ ਦੇ ਨਾਲ ਲਾਟਰੀ ਸੁਨੇਹੇ ਲਿਖੇ ਜਾਣ ਦੀ ਵਾਰਦਾਤ ਸਾਹਮਣੇ ਆਈ ਹੈ। ਹੈਮਿਲਟਨ ਸ਼ਹਿਰ ਦੇ ਰਨਸਮੇਵੇਅਰ ਸਾਈਬਰ ਹਮਲਾ ਹੋਣ ਕਰਕੇ IT ਸੇਵਾਵਾਂ ਪ੍ਰਭਾਵਿਤ ਹੋ ਗਈਆਂ ਹਨ। ਟੋਰਾਂਟੋ ਦੇ ਵਿਅਕਤੀ ਦੇ ਕਥਿਤ ਤੌਰ ਤੇ ਇਕ ਔਰਤ ਦਾ ਪਿੱਛਾ ਕਰਨ ਅਤੇ ਇਕ ਹੋਰ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲਾਏ ਗਏ ਹਨ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੈਰਾਮੈਡਿਕਸ ਦਾ ਕਹਿਣਾ ਹੈ ਕਿ ਸੋਮਵਾਰ ਸ਼ਾਮ ਨੂੰ ਸ਼ਹਿਰ ਦੇ ਪੱਛਮੀ ਸਿਰੇ ਤੇ ਯੂਪੀ ਐਕਸਪ੍ਰੈਸ ਰੇਲ ਗੱਡੀ ਨਾਲ ਟਕਰਾਉਣ ਕਾਰਨ ਇਕ ਆਦਮੀ ਅਤੇ ਔਰਤ ਦੀ ਮੌਤ ਹੋ ਗਈ ਹੈ। ਇਹ ਘਟਨਾ ਵੈਸਟਰਨ ਰੋਡ ਤੇ ਐਗਲਿੰਟਨ ਐਵੇਨਿਊ ਵੈਸਟ ਨੇੜੇ ਵਾਪਰੀ। ਪੁਲਿਸ ਨੇ ਦਸਿਆ ਕਿ ਉਨ੍ਹਾਂ ਨੂੰ ਰਾਤ 10 ਵਜੇ ਤੋਂ ਤੁਰੰਤ ਬਾਅਦ ਇਲਾਕੇ ਵਿਚ ਰੇਲ ਗੱਡੀ ਨਾਲ ਵਾਪਰੇ ਹਾਦਸੇ ਵਿਚ 2 ਵਿਅਕਤੀਆਂ ਦੀ ਮੌਤ ਦੀ ਰਿਪੋਰਟ ਦੇ ਕੇ ਬੁਲਾਇਆ ਗਿਆ। ਐਕਸ ਦੇ ਇਕ ਪੋਸਟ ਵਿਚ ਪੁਲਿਸ ਨੇ ਕਿਹਾ ਕਿ ਦੋਵਾਂ ਵਿਅਕਤੀਆਂ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਟੋਰਾਂਟੋ ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਯਾਤਰੀਆਂ ਨੂੰ ਦਸਿਆ ਗਿਆ ਕਿ ਜਾਂਚ ਪੂਰੀ ਹੋਣ ਤੱਕ ਯੂਪੀ ਐਕਸਪ੍ਰੈਸ ਰੇਲ ਗੱਡੀਆਂ ਉਸ ਇਲਾਕੇ ਵਿਚੋਂ ਨਹੀਂ ਲੰਘ ਸਕਦੀਆਂ। ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਦੇ ਨਾਲ ਟੋਰਾਂਟੋ ਪੁਲਿਸ ਨੂੰ 416-808-2222 ਤੇ ਜਾਂ ਕ੍ਰਾਈਮ ਸਪੋਰਟਸ ਨਾਲ ਅਗਿਆਤ ਤੌਰ ਤੇ ਸੰਪਰਕ ਕਰਨ ਲਈ ਕਿਹਾ ਜਾਂਦਾ ਹੈ। ਉਧਰ ਹਾਲਟਨ ਖੇਤਰ ਦੀ ਪੁਲਿਸ ਮਿਲਟਨ ਦੇ ਇਕ ਐਲੀਮੈਂਟਰੀ ਸਕੂਲ ਵਿਚ 2 ਪੋਰਟੇਬਲ ਨੂੰ ਕਥਿਤ ਤੌਰ ਤੇ ਜਾਣ ਬੁਝ ਕੇ ਅੱਗ ਲਗਾਉਣ ਅਤੇ ਨਫ਼ਰਤ ਭਰੀ ਗ੍ਰੈਵਿਟੀ ਨਾਲ ਟੈਗ ਕੀਤੇ ਜਾਣ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ। ਇਹ ਘਟਨਾ ਡੇਰੀ ਰੋਡ ਦੇ ਉੱਤਰ ਵਿਚ ਅਤੇ ਥੌਮਸਨ ਰੋਡ ਦੱਖਣ ਦੇ ਪੂਰਬ ਵਿਚ ਸਥਿਤ ਬਰੂਸ ਟ੍ਰੇਲ ਪਬਲਿਕ ਸਕੂਲ ਵਿਚ ਵਾਪਰੀ ਹੈ। ਹਾਲਟਨ ਰੀਜਨਲ ਪੁਲਿਸ ਸਰਵਿਸਿਜ਼ ਨੇ ਕਿਹਾ ਕਿ ਸਕੂਲ ਦੇ ਇਕ ਪੋਰਟੇਬਲ ਤੋਂ ਵੱਡੀ ਮਾਤਰਾ ਵਿਚ ਧੂੰਆਂ ਨਿਕਲਣ ਦੀ ਰਿਪੋਰਟ ਮਿਲਣ ਤੋਂ ਬਾਅਦ ਮਿਲਟਨ ਫਾਇਰ ਸਰਵਿਸ ਨੂੰ ਐਤਵਾਰ ਦੁਪਹਿਰ 12:30 ਵਜੇ ਸੂਚਿਤ ਕੀਤਾ ਗਿਆ ਸੀ। ਮੌਕੇ ਤੇ ਪਹੁੰਚੇ ਅਧਿਕਾਰੀਆਂ ਉਥੇ ਦੂਜੇ ਪੋਰਟੇਬਲ ਵਿਚ ਵੀ ਮਾਮੂਲੀ ਅੱਗ ਵੇਖੀ ਅਤੇ ਉਨ੍ਹਾਂ ਨੇ ਦਸਿਆ ਕਿ ਦੋਵੇਂ ਅੱਗਾਂ ਤੇ ਜਲਦੀ ਕਾਬੂ ਪਾ ਲਿਆ ਗਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਨੇ 4 ਮਾਰਚ ਨੂੰ ਜਾਰੀ ਇਕ ਨਿਊਜ਼ ਰਿਲੀਜ਼ ਵਿਚ ਕਿਹਾ ਕਿ ਜਾਣ ਬੁਝ ਕੇ ਹਰੇਕ ਪੋਰਟੇਬਲ ਵਿਚ ਅੱਗ ਲਾਉਣ ਵਾਸਤੇ ਕਈ ਕਿਤਾਬਾਂ ਤੇ ਕਾਗਜ਼ਾਂ ਦੀ ਵਰਤੋਂ ਕੀਤੀ ਗਈ ਸੀ। ਜਾਂਚਕਰਤਾਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੋਰਟੇਬਲ ਦੀਆਂ ਕੰਧਾਂ ਤੇ LGBTQ2S+ ਕਮਿਊਨਿਟੀ ਨਾਲ ਫਿਲਿਸਤੀਨੀ ਪੱਖੀ ਨਫ਼ਰਤੀ ਭਰੇ ਗ੍ਰੈਫਿਟੀ ਵੀ ਮਿਲੇ ਹਨ। ਪੁਲਿਸ ਨੇ ਕਿਹਾ ਕਿ ਅੱਗ ਲੱਗਣ ਨਾਲ ਕਾਫੀ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਹਲਟਨ ਡਿਸਟ੍ਰਿਕਟ ਸਕੂਲ ਬੋਰਡ ਨੇ ਸਲਾਹ ਦਿੱਤੀ ਹੈ ਕਿ ਪੋਰਟੇਬਲ ਵਿਚੋਂ ਇਕ ਨੂੰ ਬਦਲਣ ਦੀ ਲੋੜ ਹੋਵੇਗੀ। ਇਸ ਤਫਤੀਸ਼ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਜ਼ਿਲ੍ਹਾ ਅਪਰਾਧਿਕ ਜਾਂਚ ਬਿਊਰੋ ਨਾਲ 905-825-4770 ਤੇ ਸੰਪਰਕ ਕਰਨ ਲਈ ਕਿਹਾ ਜਾਂਦਾ ਹੈ। ਹੈਮਿਲਟਨ ਸ਼ਹਿਰ ਦੇ ਅਧਿਕਾਰੀਆਂ ਨੇ ਸੋਮਵਾਰ ਦੁਪਹਿਰ ਦਸਿਆ ਕਿ ਉਨ੍ਹਾਂ ਦਾ ਸ਼ਹਿਰ ਇਕ ਰਨਸਮੇਵੇਅਰ ਹਮਲੇ ਦਾ ਸ਼ਿਕਾਰ ਹੋ ਗਿਆ ਹੈ, ਜਿਸ ਕਰਕੇ ਉਥੇ ਦੀਆਂ ਕਈ ਮਿਊਨਸੀਪਲ ਪ੍ਰਣਾਲੀਆਂ ਪ੍ਰਭਾਵਿਤ ਹੋ ਗਈਆਂ ਹਨ। ਸਿਟੀ ਮੈਨੇਜਰ ਮਾਰਨੀ ਕਲਕੀ ਨੇ ਇਕ ਆਨਲਾਈਨ ਨਿਊਜ਼ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦਸਿਆ ਕਿ ਇਸ ਮਾਮਲੇ ਦੀ ਜਾਂਚ ਵਿਚ ਕਾਨੂੰਨੀ ਸਲਾਹਕਾਰ ਅਤੇ ਬੀਮਾਕਰਤਾਵਾਂ ਦੇ ਨਾਲ ਪੁਲਿਸ ਵੀ ਸ਼ਾਮਲ ਹੈ। ਉਨ੍ਹਾਂ ਨੇ ਨਗਰ ਪਾਲਿਕਾ ਵੱਲੋਂ ਸਥਿਤੀ ਨੂੰ ਹੱਲ ਕਰਨ ਲਈ ਕੀਤੀ ਜਾ ਰਹੀ ਕਾਰਵਾਈ ਅਤੇ ਹੈਕਰਾਂ ਨੂੰ ਕਿਸ ਤਰ੍ਹਾਂ ਦੀ ਫਿਰੌਤੀ ਦਾ ਭੁਗਤਾਨ ਕੀਤਾ ਜਾ ਸਕਦਾ ਇਸ ਬਾਰੇ ਵਧੇਰੇ ਜਾਣਕਾਰੀ ਨਹੀਂ ਦਿੱਤੀ। ਕਲਕੀ ਨੇ ਸਿਰਫ਼ ਇੰਨਾ ਕਿਹਾ ਕਿ ਮਾਹਰਾਂ ਦੀ ਇਕ
ਸੀ। ਹੈਮਿਲਟਨ ਦੇ ਮੈਨੇਜਰ ਨੇ ਇਹ ਵੀ ਕਿਹਾ ਕਿ ਅਜੇ ਅਜਿਹਾ ਲੱਗਦਾ ਹੈ ਕਿ ਕਿਸੇ ਸ਼ਹਿਰ ਵਾਸੀ ਦੀ ਨਿੱਜੀ ਜਾਣਕਾਰੀ ਜਾਂ ਨਿੱਜੀ ਡਾਟਾ ਤੱਕ ਸਾਈਬਰ ਹਮਲਾਵਰ ਨਹੀਂ ਪਹੁੰਚ ਕੀਤਾ ਹੋਵੇ। ਫਿਲਹਾਲ ਉਸ ਨੇ ਕਿਹਾ ਕਿ ਉਨ੍ਹਾਂ ਦੀਆਂ ਮੁੱਖ ਤਰਜੀਹਾਂ ਸ਼ਹਿਰ ਵਾਸੀਆਂ ਦੀ ਸੁਰੱਖਿਆ ਅਤੇ ਇਸ ਹਮਲੇ ਤੇ ਪ੍ਰਭਾਵਾਂ ਨੂੰ ਘੱਟ ਕਰਨਾ ਹੀ ਹਨ। ਮੇਅਰ ਐਂਡਰੀਆ ਹੌਰਵਾਰਥ ਨੇ ਸਿਟੀ ਦੇ ਸਟਾਫ ਦੇ ਯਤਨਾਂ ਦਾ ਸ਼ਲਾਘਾ ਕੀਤੀ ਅਤੇ ਉਸ ਨੂੰ ਤੁਰੰਤ ਇਸ ਮੁੱਦੇ ਦਾ ਹੱਲ ਲੱਭਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਨਾਲ ਹੀ ਉਨ੍ਹਾਂ ਸਾਈਬਰ ਮਾਹਰਾਂ ਦੀ ਟੀਮ ਬੁਲਾ ਲਈ। ਹੌਰਵਾਰਥ ਨੇ ਕਿਹਾ ਹੈ ਕਿ ਜਲਦ ਹੀ ਵੱਧ ਤੋਂ ਵੱਧ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਅਤੇ ਨਵੀਂ ਜਾਣਕਾਰੀ ਮਿਲਦੇ ਸਾਰ ਹੀ ਨਿਯਮਤ ਅਪਡੇਟ ਦੇਣਗੇ। ਉਧਰ ਟੋਰਾਂਟੋ ਦੇ ਡਾਊਨਟਾਊਨ ਵਿਚ ਇਕ ਯੂਨੀਵਰਸਿਟੀ ਕੈਂਪਸ ਵਿਚ ਕਥਿਤ ਤੌਰ ਤੇ ਇਕ ਔਰਤ ਦਾ ਪਿੱਛਾ ਕਰਨ ਅਤੇ ਇਸ ਤੋਂ ਥੋੜੀ ਦੇਰ ਬਾਅਦ ਦੂਜੀ ਦਾ ਜਿਨਸੀ ਸ਼ੋਸ਼ਣ ਕਰਨ ਦੀ ਕਈ ਦੋਸ਼ਾਂ ਤਹਿਤ 31 ਸਾਲਾਂ ਇਕ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ। ਇਹ ਘਟਨਾਵਾਂ ਐਤਵਾਰ ਨੂੰ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਨੇੜੇ ਗੋਲਡ ਅਤੇ ਵਿਕਟੋਰੀਆ ਸਟਰੀਟ ਦੇ ਖੇਤਰ ਵਿਚ ਵਾਪਰੀਆਂ। ਟੋਰਾਂਟੋ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਸਵੇਰੇ 11 ਵਜੇ ਦੇ ਕਰੀਬ ਜਿਨਸੀ ਹਮਲੇ ਦੇ ਕਾਲ ਕਰਕੇ ਬੁਲਾਇਆ ਗਿਆ ਸੀ। ਜਾਂਚਕਰਤਾਵਾਂ ਦੇ ਅਨੁਸਾਰ ਇਕ ਔਰਤ ਉਥੇ ਸੈਰ ਕਰ ਰਹੀ ਸੀ ਜਦੋਂ ਕਥਿਤ ਤੌਰ ਤੇ ਇਕ ਵਿਅਕਤੀ ਉਸ ਕੋਲ ਆਇਆ। ਫਿਰ ਉਸ ਔਰਤ ਨੇ ਯੂਨੀਵਰਸਿਟੀ ਕੈਂਪਸ ਵੱਲ ਮੁੜ ਗਈ ਅਤੇ ਉਹ ਵਿਅਕਤੀ ਉਸ ਦੇ ਪਿੱਛੇ ਹੀ ਆਉਂਦਾ ਗਿਆ ਤੇ ਨਾਲ ਹੀ ਉਸ ਬਾਰੇ ਅਸ਼ਲੀਲ ਟਿੱਪਣੀਆਂ ਕਰਦਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਔਰਤ ਕੈਂਪਸ ਸੁਰੱਖਿਆ ਨੂੰ ਸੂਚਿਤ ਕੀਤਾ ਅਤੇ ਇਹ ਦੇਖਦੇ ਹੋਏ ਵਿਅਕਤੀ ਉਥੋਂ ਭੱਜ ਗਿਆ। ਥੋੜੀ ਦੇਰ ਬਾਅਦ ਪੁਲਿਸ ਨੇ ਕਿਹਾ ਕਿ ਇਕ ਹੋਰ ਔਰਤ ਕਲਾਸ ਵਿਚ ਜਾ ਰਹੀ ਸੀ ਜਦੋਂ ਕਥਿਤ ਤੌਰ ਤੇ ਦੋਸ਼ੀ ਨੇ ਉਸ ਨਾਲ ਸੰਪਰਕ ਕੀਤਾ ਅਤੇ ਜਿਨਸੀ ਸ਼ੋਸ਼ਣ ਕੀਤਾ। ਪੁਲਿਸ ਨੇ ਦੱਸਿਆ ਕਿ ਪੀੜਤ ਨੇ ਕੈਂਪਸ ਦੀ ਸੁਰੱਖਿਆ ਨੂੰ ਸੂਚਿਤ ਕੀਤਾ। ਇਸ ਵਿਅਕਤੀ ਨੂੰ ਥੋੜੀ ਦੇਰ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਟੋਰਾਂਟੋ ਦੇ 31 ਸਾਲਾ ਯੈਵਗਨੀ ਵਿਟਾਇਲੋਚਿਨ ਗੁਲੇ ਨੇ ਜਿਨਸੀ ਸ਼ੋਸ਼ਣ ਅਤੇ ਧਮਕੀਆਂ ਦੇਣ ਦੇ ਇਕ ਇਕ ਮਾਮਲੇ ਅਤੇ ਪ੍ਰਮੋਸ਼ਨ ਦੀ ਉਲੰਘਣਾ ਦੇ 4 ਦੋਸ਼ ਲਗਾਏ ਗਏ ਹਨ। ਅਦਾਲਤ ਵਿਚ ਅਜੇ ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਦਾ ਮੰਨਣਾ ਹੈ ਕਿ ਇੱਥੇ ਹੋਰ ਵੀ ਪੀੜਿਤ ਹੋ ਸਕਦੇ ਹਨ ਅਤੇ ਕਿਸੇ ਵੀ ਜਾਣਕਾਰੀ ਦੇਣ ਵਾਲੇ ਨੂੰ 416-800-5500 ਜਾਂ ਗੁੰਮਨਾਮ ਤੌਰ ਤੇ ਅਪਰਾਧ ਰੋਕਣ ਵਾਲਿਆਂ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਇਸ ਬੁਲਟਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਯੂਪੀ ਐਕਸਪ੍ਰੈਸ ਟ੍ਰੇਨ ਨਾਲ ਹੋਏ ਹਾਦਸੇ ਵਿਚ 2 ਵਿਅਕਤੀਆਂ ਦੀ ਮੌਤ, ਪੁਲਿਸ ਜਾਂਚ ਕਰਕੇ ਕੀਤੀ ਗਈ ਮੁਅੱਤਲ। ਮਿਲਟਨ ਸਕੂਲ ਵਿਚ ਅੱਗਜਨੀ ਦੀ ਘਟਨਾ ਦੇ ਨਾਲ ਲਾਟਰੀ ਸੁਨੇਹੇ ਲਿਖੇ ਜਾਣ ਦੀ ਵਾਰਦਾਤ ਸਾਹਮਣੇ ਆਈ ਹੈ। ਹੈਮਿਲਟਨ ਸ਼ਹਿਰ ਦੇ ਰਨਸਮੇਵੇਅਰ ਸਾਈਬਰ ਹਮਲਾ ਹੋਣ ਕਰਕੇ ਆਈਟੀ ਸੇਵਾਵਾਂ ਪ੍ਰਭਾਵਿਤ ਹੋ ਗਈਆਂ ਹਨ। ਟੋਰਾਂਟੋ ਦੇ ਵਿਅਕਤੀ ਦੇ ਕਥਿਤ ਤੌਰ ਤੇ ਇਕ ਔਰਤ ਦਾ ਪਿੱਛਾ ਕਰਨ ਅਤੇ ਇਕ ਹੋਰ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲਾਏ ਗਏ ਹਨ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ। ਧੰਨਵਾਦ।
ਦਿਸ ਇਜ਼ ਰੇਡੀਓ 770 AM, ਦ ਵਾਇਸ ਆਫ ਕਮਿਊਨਿਟੀ, ਨਿਊਜ਼, ਕਰੰਟ ਅਫੇਅਰਸ, ਇਨਫੋਰਮੇਸ਼ਨ, ਮਿਊਜ਼ਿਕ ਐਂਡ ਚਿਟਚੈਟ। I am Ramanjit Singh Sidhu and you are listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Views expressed on the preceding program may not necessarily be those of the owner or management of WTOR radio station.
Apne vakhre te sutre lawazmat de naal banao aftar da har pakwan khaas. ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/lorehelp ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 ਯਾਨੀ 647-290-3773।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
फैशन पाकिस्तान लाउंज लेकर आ रहे हैं मिसिसागा में एक रोजा मल्टी डिजाइनर ईद एग्जीबिशन 24। 12 पाकिस्तानी डिजाइनर्स के लेटेस्ट एंड यूनिक आर्टिकल्स जो ईद पर बनाएंगे आपको सबसे मुनफरिद। इतवार 17 मार्च दोपहर 12 बजे से रात 10 बजे तक। प्लीज डू कम ओवर हिल्टन गार्डन इन 1870 मेडिसन बुलेवार्ड मिसिसागा। डोंट मिस इट।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो। 3